ਸੰਤ ਬੰਦਨ ਕਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਯਾਹੀ ਕੁਲ ਤੇ ਪ੍ਰਗਟ ਤਾਈ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਮੇਰੀ ਹੈ ਪ੍ਰਣਾਮ ਸ੍ਰੀ ਅੰਗਦ ਜੀ ਸੁਨ ਗੁਣ ਪਵਨ ਤਹਿ ਤੇ ਕੀਨ ਗੁਰੂ ਪੁਨ ਗਵਨ ਤਦ ਛਿਨ ਉਲਕਾ ਗਿਰ ਪਰ ਆਏ ਮਰਦਾ ਨੇ ਤਬ ਵਾਕ ਲਾਏ ਜਿਸ ਮਾਰਗ ਮੈਂ ਹਮ ਚਲੇ ਅਜਾਹੀ ਕੌਣ ਦੇਸ਼ ਆਵੇ ਇਸ ਮਾਹੀ ਕਿਦ ਕਦ ਉਸ ਮੈਂ ਆਪਣੇ ਦੇਸ਼ਾ ਪਹੁੰਚੇਂਗੇ ਪਨੀਏ ਜਗਤੇਸ਼ਾ ਸਤਿਗੁਰਾਂ ਦੀ ਸਾਜੀ ਨਿਵਾਜੀ ਉਪਸਥਿਤ ਸਾਧ ਸੰਗਤ ਜੀ ਉਹ ਰਸਨਾ ਨੂੰ ਪਵਿੱਤਰ ਕਰਦੇ ਹੋਏ ਮਨ ਬਿਰਤੀਆਂ ਇਕਾਗਰ ਕਰੀਏ ਸਭ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸਾਨੂੰ ਇਸ ਪਵਿੱਤਰ ਸਥਾਨ ਤੇ ਨਿਵਾਸ ਮਿਲਿਆ। ਇਹ ਚੌਥੇ ਤੀਜੇ ਪ੍ਰਕਾਰ ਦੀ ਇਹ ਮੁਕਤੀ ਆ ਤੇ ਸਤਿਗੁਰਾਂ ਦੇ ਨਗਰ ਵਿੱਚ ਰਹਿਣਾ, ਸਤਿਗੁਰਾਂ ਦੇ ਸਥਾਨ ਤੇ ਰਹਿਣਾ, ਉਹਨਾਂ ਦਾ ਦਰਸ਼ਨ ਕਰਨਾ, ਆਪ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੇ ਸਾਨੂੰ ਇੰਨੇ ਵੱਡੇ ਭਾਗ ਬਖਸ਼ੇ, ਇਹ ਸਮਾਂ ਬਖਸ਼ਿਆ। ਸਭ ਕਹੋ ਧੰਨ ਸਤਿਗੁਰੂ ਜਗਦੀਤ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਆਪਣੇ ਜੀਵਨ ਦਾ ਲਾਹਾ ਲੈ ਰਹੇ ਹਾਂ, ਜਿਨ੍ਹਾਂ ਨੇ ਇਸ ਸਾਡੇ ਸਵਾਸਾਂ ਨੂੰ, ਘੜੀਆਂ ਪਲਾਂ ਨੂੰ ਲੇਖੇ ਵਿੱਚ ਲਾਉਣਾ, ਇੱਕ ਵਾਰੀ ਸਫਲ ਕਰਨਾ, ਜਿਨ੍ਹਾਂ ਨੇ ਇੱਕ ਵਾਰੀ ਉਹਨਾਂ ਦਾ ਵੀ ਨਾਂ ਲਈਏ। ਸਭ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਸੱਚਖੰਡ ਚੋਂ ਵਾਪਸ ਆਏ ਬਾਲੇ ਮਰਦਾਨੇ ਨੂੰ ਨਾਲ ਲੈ ਕੇ, ਤੇ ਜਦੋਂ ਇਸ ਪਹਾੜ ਤੋਂ ਅੱਗੇ ਸੱਚੇ ਪਾਤਸ਼ਾਹ ਚੱਲੇ ਜਿੱਥੇ ਰਿਸ਼ੀ ਮੁਨੀ ਰਹਿੰਦੇ ਸੀ, ਉੱਥੋਂ ਜਦੋਂ ਅੱਗੇ ਚੱਲੇ ਤੇ ਫਿਰ ਮਰਦਾਨਾ ਪੁੱਛਦਾ ਸੱਚੇ ਪਾਤਸ਼ਾਹ ਜੀ ਹੁਣ ਆਪਾਂ ਧਰਤੀ ਦੇ ਕਿਹੜੇ ਦੇਸ਼ ਤੇ ਜਾ ਕੇ ਉਤਰਾਂਗੇ, ਕਿਹੜਾ ਦੇਸ਼ ਸਾਡੇ ਸਾਹਮਣੇ ਪਹਿਲਾਂ ਆਏਗਾ, ਕਿਹੜੇ ਰਸਤੇ ਅਸੀਂ ਜਾਵਾਂਗੇ। ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਉਹ ਅਗਲਾ ਆਉਣ ਵਾਲੇ ਸਮੇਂ ਦਾ ਹਾਲ ਦੱਸਣਗੇ। ਇੱਥੋਂ ਆਪਾਂ ਇਸ ਇਤਿਹਾਸ ਨੂੰ ਆਰੰਭ ਕਰਦੇ ਹਾਂ। ਮਰਦਾਨੇ ਤਬ ਵਾਕ ਲਾਏ ਜਿਸ ਮਾਰਗ ਮੈਂ ਹਮ ਚਲ ਜਾਹੀ ਕੌਣ ਦੇਸ਼ ਆਵੇ ਇਸ ਮਾਹੀ। ਸੱਚੇ ਪਾਤਸ਼ਾਹ ਹੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਿਸ ਮਾਰਗ ਤੇ ਅਸੀਂ ਜਾ ਰਹੇ ਹਾਂ, ਕਿਹੜਾ ਦੇਸ਼ ਪਹਿਲਾਂ ਆਏਗਾ ਇਸ ਰਸਤੇ ਦੇ? ਕਿਤਕ ਦਿਵਸ ਮੈਂ ਆਪਣੇ ਦੇਸ਼ਾ ਪਹੁੰਚੇਗੇ ਪਨੀਏ ਜਗਤੇਸ਼ਾ। ਸੱਚੇ ਪਾਤਸ਼ਾਹ ਕਿੰਨੇ ਕੁ ਦਿਨਾਂ ਦੇ ਵਿੱਚ ਅਸੀਂ ਆਪਣੇ ਦੇਸ਼ ਪਹੁੰਚ ਜਾਵਾਂਗੇ? ਆਪ ਕਿਰਪਾ ਕਰਕੇ ਦੱਸੋ। ਸੁਣ ਸ੍ਰੀ ਸੁਣ ਕਰ ਸ੍ਰੀ ਗੁਰਗਿਰਾ ਉਚਾਰੀ ਬੰਦਰ ਅਹੈ ਕਰਾਟ ਅਘਾਰੀ। ਸੱਚੇ ਪਾਤਸ਼ਾਹ ਬਚਨ ਕੀਤਾ, ਮਰਦਾਨੇ ਆਪਾਂ ਜਿੱਧਰ ਨੂੰ ਜਾ ਰਹੇ ਹਾਂ ਨਾ, ਇੱਥੇ ਅੱਗੇ ਇੱਕ ਸਮੁੰਦਰ ਦਾ ਕਿਨਾਰਾ, ਉੱਥੇ ਆਪਾਂ ਜਿੱਥੇ ਉਤਰਨਾ ਜਾ ਕੇ ਉੱਥੇ ਬੰਦਰਗਾਹ ਆਇਆ ਇੱਕ, ਉਸ ਘਾਟ ਤੇ ਕਿਨਾਰੇ, ਇੱਕ ਪਾਸੇ ਧਰਤੀ ਦਾ ਕਿਨਾਰਾ, ਇੱਕ ਪਾਸੇ ਸਮੁੰਦਰ ਦਾ ਕਿਨਾਰਾ, ਉਸ ਘਾਟ ਤੇ ਆਪਾਂ ਉਤਰਾਂਗੇ ਬੰਦਰਗਾਹ ਤੇ। ਤੇ ਲਾ ਹਰ ਬੰਦਰ ਆਵੇ, ਉਸ ਤੋਂ ਅੱਗੇ ਥੋੜਾ ਹੋਰ ਗਾਂ ਜਾਵਾਂਗੇ ਤੇ ਇੱਕ ਹੋਰ ਬੰਦਰਗਾਹ ਆਏਗੀ, ਸਮੁੰਦਰ ਦਾ ਕਿਨਾਰਾ, ਜਿੱਥੇ ਲੋਕ ਜਹਾਜ਼ ਪਾਣੀ ਰਾਹੀਂ ਚੜ੍ਹਦੇ ਆ, ਉਹਨੂੰ ਕਹਿੰਦੇ ਆ ਬੰਦਰਗਾਹ। ਤੇ ਉਹ ਲਾਹਰ ਬੰਦਰਗਾਹ ਆਵੇਗੀ, ਬਹਰੋ ਆਪਣੋ ਦੇਸ਼ ਦਿਸਾਵੇ। ਲਾਹਰ ਬੰਦਰਗਾਹ ਤੋਂ ਬਾਅਦ ਫਿਰ ਆਪਣਾ ਦੇਸ਼ ਆਪਾਂ ਨੂੰ ਦਿਖਾਈ ਦੇਗਾ ਨੇੜੇ ਉੱਥੋਂ। ਕਿਤੀ ਦੂਰ ਪ੍ਰਭ ਸਦਨ ਹਮਾਰਾ, ਤੇ ਮਰਦਾਨਾ ਪੁੱਛਦਾ, ਸੱਚੇ ਪਾਤਸ਼ਾਹ ਫਿਰ ਉਥੋਂ ਆਪਣਾ ਘਰ ਕਿੰਨੀ ਕੁ ਦੂਰ ਆ? ਮੁਝੇ ਪ੍ਰਮਾਣ ਬਤਾਵਾ ਹੋ ਸਾਰਾ, ਤੇ ਉਹ ਕਿੰਨਾ ਪਿੰਡ ਆ ਉਹ ਸਾਰਾ ਕਿਰਪਾ ਕਰਕੇ ਦੱਸੋ। ਬਿਕਸਤ ਬੋਲੇ, ਬਚਨ ਗੁਸਾਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੁਸ਼ ਹੋ ਕੇ ਫਿਰ ਇਹ ਬਚਨ ਕੀਤਾ। ਸਮੇਰ ਤੋਂ ਤੁਰ ਕੇ ਉਲਕਾ ਆਦਿ ਪਰਬਤ ਤੇ ਇਸ ਤੋਂ ਅੱਗੇ ਆਉਣ ਵਾਲੇ ਨਾਮ ਫਿਰ ਤੁਰ ਕੇ ਖੋਜ ਕੇ ਮੁਥਾਜ ਹਨ। ਸ਼ੇਰ ਆਸਾਮ ਕੱਛਾਰ ਦੇਸ਼ ਵਿਚ ਹੁੰਦੇ ਹਨ। ਸ਼ੇਰਾਂ ਦੀ ਧਰਤੀ ਸ਼ਾਇਦ ਇਹ ਹੋਵੇ। ਕੁਛ ਥਾਵਾਂ ਦੇ ਨਾਂ ਆ ਕੇ ਫਿਰ ਕਾਲੀ ਪੂਜਾ ਦਾ ਥਾਂ ਆਉਂਦਾ ਹੈ, ਜਿੱਥੇ ਨਰ ਬਲੀ ਲੋਕੀ ਦਿੰਦੇ ਹਨ। ਕਾਲੀ ਦੀ ਪੂਜਾ ਬੰਗਾਲ ਵਿਚ ਹੈ, ਪਰ ਨੇਪਾਲ ਤੇ ਪੰਜਾਬ ਦੇ ਉੱਤਰੀ ਪਹਾੜਾਂ ਵਿਚ ਦੇਵੀ ਪੂਜਾ ਆਮ ਹੈ। ਜਵਾਲਾ ਜੀ ਵੀ ਬੱਕਰੇ ਚਾੜਦੇ ਹਨ, ਦੇਵੀਆਂ ਅੱਗੇ ਨਰ ਬਲੀ ਵੀ ਅਗਲੇ ਸਮੇਂ ਦੇਂਦੇ ਸਨ। ਸੋ ਇਹ ਟਿਕਾਣਾ ਕਿਤੇ ਉੱਤਰੀ ਪਹਾੜਾਂ ਵਿਚ ਹੀ ਹੈ। ਇਸ ਤੋਂ ਅੱਗੇ ਗੁਰੂ ਜੀ ਜੰਮੂ ਆਉਂਦੇ ਹਨ ਤੇ ਫੇਰ ਲਾਹੌਰ। ਸੋ ਜੰਮੂ ਆਪ ਨਿਕਾਲਾ ਹੀ ਦੱਸਦਾ ਹੈ ਕਿ ਪਿਛਲੇ ਟਿਕਾਣੇ ਸਾਰੇ ਪਰਬਤਾਂ ਵਿਚ ਸਨ। ਕਸ਼ਮੀਰ ਤੋਂ ਪਹਾੜੋਂ ਪਹਾੜ ਸ਼ਿਮਲੇ ਵਾਲੇ ਰਸਤੇ ਗੜ ਟੋਕ ਤੇ ਅੱਗੋਂ ਮਾਨ ਸਰੋਵਰ ਆਦਿ ਤਿੱਬਤ ਦੇ ਇਲਾਕੇ ਤੇ ਇਥੋਂ ਪਿੱਛੇ ਹਟ ਕੇ ਨੇਪਾਲ ਕੇ ਸਿੱਕਮ ਭੂਟਾਨ ਤਿੱਬਤ ਵਿਚ ਵੀ ਵਿਚ ਦੀ ਚੀਨ ਹੁੰਦੇ ਹੋਏ ਫੇਰ ਲਾਸਾ ਆਏ ਤੇ ਉਥੋਂ ਫੇਰ ਪਹਾੜੋਂ ਪਹਾੜ ਕਸ਼ਮੀਰ ਤੇ ਉੱਤਰੀ ਪਰਬਤਾਂ ਵਿਚ ਆਏ ਤੇ ਮੈਦਾਨ ਵਿਚ ਜੰਮੂ ਤੋਂ ਆ ਉਤਰੇ ਜਾਪਦੇ ਹਨ। ਇਹ ਦੌਰਾ ਇਸ ਉਦਾਸੀ ਦਾ ਸਹੀ ਪਿਆ ਹੁੰਦਾ ਹੈ। ਪੁਰਾਤਨ ਜਨਮ ਸਾਖੀ ਵਿਚ ਤ੍ਰਿਤੀਆ ਉਦਾਸੀ ਕਸ਼ਮੀਰ ਦੀ ਹੈ। ਕਸ਼ਮੀਰ ਤੋਂ 1.25 ਲੱਖ ਪਰਬਤ ਲੰਘ ਕੇ ਸੁਮੇਰ ਜਾਏ ਚੜਿਆ ਦੱਸਿਆ ਹੈ। ਉਥੇ ਸਿੱਧਾ ਨਾਲ ਚਰਚਾ ਹੈ, ਫੇਰ ਪੰਜਾਬ ਆਏ ਤੇ ਅਚਲ ਬਟਾਲੇ ਅਪੜੇ। ਇੱਥੇ ਗ੍ਰੰਥਕਾਰ ਜੀ ਨੇ ਇਹ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਇਹ ਪਹਾੜਾਂ ਨੂੰ ਲੰਘਦੇ ਹੋਏ ਸੱਚੇ ਪਾਤਸ਼ਾਹ ਤੇ ਕਸ਼ਮੀਰ ਵੱਲ ਦੀ ਲਾਹੌਰ ਹੋ ਕੇ ਆਏ ਤੇ ਪਰ ਜਿਹੜਾ ਗ੍ਰੰਥ ਵਿੱਚ ਹੁਣ ਇਹਨਾਂ ਨੇ ਪਹਿਲਾਂ ਮੈਂ ਸੁਣਾਇਆ ਪੜ੍ਹ ਕੇ ਇਹ ਲੱਗਦਾ ਕਿ ਜਿਵੇਂ ਕਲਕੱਤੇ ਤੋਂ ਉਤਰੇ ਹੋਣ ਤੇ ਇੱਧਰ ਦੀ ਆਏ ਹੋਣ, ਪਰ ਜਿਹੜੀ ਗੱਲ ਇਹਨਾਂ ਨੇ ਲਿਖ ਕੇ ਦੱਸੀ ਆ ਕਿ ਇਹ ਕਸ਼ਮੀਰ ਵੱਲ ਦੀ ਆਏ ਲੱਗਦੇ ਆ। ਹੋ ਸਕਦਾ ਲਾਹੌਰ ਵੀ ਉੱਥੋਂ ਨੇੜੇ ਆ ਤੇ ਇੱਧਰ ਦੀ ਆਏ ਹੋਣਗੇ, ਇਹੀ ਗੱਲ ਸੱਚੀ ਲੱਗਦੀ ਆ। ਆਇਓ ਸੱਜਣ ਯਾਦ ਤੁਝ ਤਾਈ, ਪਈ ਲਾਲਸਾ ਮਿਲੇ ਕੇਰੀ। ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਕਿਉਂ ਘਰ ਯਾਦ ਆਇਆ? ਉਹ ਕਹਿੰਦਾ ਜੀ ਮੈਨੂੰ ਲਾਲਸਾ ਇੱਛਾ ਹੋਈ ਆ ਘਰ ਬੱਚਿਆਂ ਨੂੰ ਪਰਿਵਾਰ ਨੂੰ ਮਿਲਣ ਦੀ। ਦੇਹ ਪਹੁੰਚਾਏ ਤੁਝੇ ਬਿਨ ਦੇਰੀ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਤੂੰ ਕੋਈ ਚਿੰਤਾ ਫਿਕਰ ਨਾ ਕਰ, ਤੈਨੂੰ ਛੇਤੀ ਬਿਨਾਂ ਦੇਰ ਤੋਂ ਪਹੁੰਚਾ ਦਿੰਦੇ ਆ ਘਰ। ਮਿਲੋ ਕੁਟੰਬ ਸੰਗ ਹਰ ਖਾਇਆ। ਬੜੀ ਖੁਸ਼ੀ ਨਾਲ ਆਪਣੇ ਪਰਿਵਾਰ ਦੇ ਜੀਆਂ ਨੂੰ ਮਿਲਿਆ ਜਾ ਕੇ। ਤਿੰਨ ਬਿਨ ਬਹੁਤ ਕਾਲ ਬਿਤਾਇਆ, ਕਿਉਂਕਿ ਤੂੰ ਆਪਣੇ ਪਰਿਵਾਰ ਤੋਂ ਵਿਛੜ ਕੇ ਸਾਡੇ ਨਾਲ ਬੜਾ ਸਮਾਂ ਬਿਤਾਇਆ ਹੈ। ਪ੍ਰਭ ਤੁਮ ਚਲੋ ਕਿ ਨਾ ਹੀ ਪਹੁੰਚ। ਮਰਦਾਨਾ ਪੁੱਛਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਸੀਂ ਨਹੀਂ ਜਾਣਾ ਘਰ? ਕਰ ਆਏ ਅਬ ਬਹੁਤਾ ਗੌਨ। ਬੜਾ ਲੰਮਾ ਸਮਾਂ ਆਪਾਂ ਧਰਤੀ ਦਾ ਚੱਕਰ ਆਕਾਸ਼ ਦਾ ਚੱਕਰ ਲਾ ਕੇ ਆਏ ਹਾਂ ਸੱਚਖੰਡ ਦਾ, ਤੇ ਹੁਣ ਬੜਾ ਸਮਾਂ ਹੋ ਗਿਆ, ਤੁਸੀਂ ਨਹੀਂ ਘਰ ਜਾਣਾ? ਮਾਤ ਪਿਤਾ ਸਤਿ ਆਦਿਕ ਸਾਰੇ, ਚਹਿਤ ਮਿਲਣ ਕੋ ਅਧਿਕ ਤਿਆਰੇ। ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਆ ਬਹੁਤ ਸਾਰਾ ਸੱਚੇ ਪਾਤਸ਼ਾਹ, ਤੁਸੀਂ ਵੀ ਘਰ ਚੱਲੋ। ਸ੍ਰੀ ਗੁਣ ਪਨੇ ਹਮੇ ਕਰ ਤਾਰਾ, ਜਾਵੇ ਜਬ ਜਾਹੇ ਅਗਾਰਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਸ੍ਰੀ ਗੁਰ ਭਨੇ ਹਮੇ ਕਰ ਤਾਰਾ, ਜਦੋਂ ਮੈਨੂੰ ਗੁਰੂ ਅੱਗੇ ਲੈ ਜਾਏਗਾ ਉਦੋਂ ਮੈਂ ਵੀ ਜਾਊਂਗਾ। ਤੂੰ ਜੋ ਚਹਿਤ ਮੈਂ ਤੂਰਨ ਜਾਊ, ਤੇ ਤੂੰ ਚਾਹੁੰਦਾ ਕਿ ਮੈਂ ਹੁਣੇ ਜਾਵਾਂ। ਜਾਓ ਸਦਨ ਖਿੰਨ ਮੈਂ ਪਹੁੰਚਾਊ, ਤੈਨੂੰ ਇੱਕ ਖਿੰਨ ਵਿੱਚ ਮੈਂ ਪਹੁੰਚਾ ਦਿੰਦਾ, ਤੂੰ ਆਪਣੇ ਘਰ ਚਲਿਆ ਜਾ। ਹੇ ਪ੍ਰਭੂ ਮੈਂ ਤੁਮ ਸੰਗ ਸੁਹੇਲਾ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਹੀ ਸੌਖਾ ਮਹਿਸੂਸ ਕਰਦਾ ਆ ਤੇ ਮੈਂ ਕੱਲਾ ਨਹੀਂ ਜਾਣਾ ਚਾਹੁੰਦਾ। ਅਬ ਮੁਝ ਦੇਵਨ ਲਗੇ ਤਕੇਲਾ, ਤੇ ਮੈਨੂੰ ਇਕੱਲੇ ਨੂੰ ਨਾ ਧੱਕਾ ਦਿਓ, ਜਾਂ ਤੁਸੀਂ ਵੀ ਨਾਲ ਚੱਲੋ, ਨਹੀਂ ਤੇ ਫਿਰ ਮੈਂ ਵੀ ਤੁਹਾਡੇ ਨਾਲ ਹੀ ਰਹਿਣਾ। ਤੁਮ ਬਿਨ ਕੈਸੇ ਜਾਓ ਨਾ ਸਦਨੰ, ਤੁਹਾਡੇ ਤੋਂ ਬਿਨਾਂ ਮੈਂ ਇਕੱਲੇ ਨੇ ਸੱਚੇ ਪਾਤਸ਼ਾਹ ਘਰ ਜਾਣਾ ਨਹੀਂ। ਰਹੋ ਪ੍ਰਸੰਨ ਬਿਲੋਕਤ ਬਿਲੋਕਤ ਬਦਨੰ, ਤੇ ਮੈਂ ਤੁਹਾਡਾ ਦਰਸ਼ਨ ਕਰਦਾ ਰਹਾਂ ਤੇ ਮੈਂ ਤਾਂ ਹੀ ਖੁਸ਼ ਰਹਿੰਦਾ। ਇਸ ਵਾਸਤੇ ਮੈਂ ਘਰ ਜਾਣਾ ਹੈ, ਜਾਣਾ ਚਾਹੁੰਦਾ, ਪਰ ਤਾਂ ਜਾਣਾ ਜੇ ਤੁਸੀਂ ਜਾਓਗੇ, ਤੇ ਜੇ ਤੁਸੀਂ ਨਹੀਂ ਜਾਣਾ ਤੇ ਫਿਰ ਮੈਂ ਵੀ ਤੁਹਾਡੇ ਨਾਲ ਹੀ ਰਵਾਂਗਾ। ਹਮ ਨਤ ਕੇਲਾ ਕੈਸੇ ਦੇਈ, ਮੈਨੂੰ ਕਿਸੇ ਤਰ੍ਹਾਂ ਵੀ ਧੱਕਾ ਇਕੱਲੇ ਨੂੰ ਨਾ ਦਿਓ, ਮੈਂ ਇਕੱਲੇ ਨੇ ਨਹੀਂ ਜਾਣਾ। ਤਾਂ ਮੈਂ ਆਪ ਤੈਂ ਯਾਦ ਕਰੇ, ਆ ਤੁਹਾਡੇ ਘਰ ਵੀ ਸਾਰੇ ਯਾਦ ਕਰਦੇ ਆ ਤੇ ਮੇਰੇ ਘਰ ਦੇ ਵੀ ਯਾਦ ਕਰਦੇ ਆ। ਜਾਂ ਤੇ ਤੁਝੇ ਪਹੁੰਚਾਵਾਂ ਤਾ, ਸੱਚੇ ਪਾਤਸ਼ਾਹ ਕਹਿੰਦੇ ਤੇਰੇ ਘਰ ਦੇ ਯਾਦ ਕਰਦੇ ਤੇ ਤੈਨੂੰ ਪਹੁੰਚਾ ਦਿੰਦੇ ਆ। ਹਮਨੇ ਪਾਖਿਓ ਜਾਓ ਨੇ ਕੀਤਾ, ਤਾਂ ਤੈਨੂੰ ਆਖਿਆ ਕਿ ਤੂੰ ਘਰ ਚਲ ਜਾ, ਤੇਰੇ ਘਰ ਦੇ ਵੀ ਯਾਦ ਕਰਦੇ ਆ। ਹਾਂ ਤੁਮ ਹਾਂ ਤੋ ਸੁਭਾਵਕ ਬੂਝੋ ਯਾਦ ਨਾ ਕੀਨੋ ਤਾਮ। ਮਰਦਾਨਾ ਕਹਿੰਦਾ ਨਹੀਂ ਜੀ, ਮੈਂ ਉਦਾਂ ਹੀ ਪੁੱਛਿਆ, ਮੈਨੂੰ ਘਰੇ ਕੋਈ ਨਹੀਂ ਯਾਦ ਕਰਦਾ। ਮੋਹ ਟੂਟ ਮੋਰਾ ਗਿਓ ਸ੍ਰੀ ਪ੍ਰਭ ਤੋਂ ਪਦ ਸ਼ਾਮ। ਸੱਤੇ ਪਾਤਸ਼ਾਹ ਮੋਹ ਤੇ ਹੁਣ ਮੇਰਾ ਵੀ ਟੁੱਟ ਗਿਆ, ਤੁਹਾਡੇ ਚਰਨਾਂ ਚ ਤੁਹਾਡੀ ਸੰਤ ਰਹਿੰਦਿਆਂ ਰਹਿੰਦਿਆਂ। ਚੋ ਭਈ ਜਿਤ ਕੋ ਰਾਵਲ ਚੱਲੋ ਅਗਾਰੀ, ਤੇਸੀ ਦਿਸ ਮੈਂ ਜਾਓ ਪਿਛਾਰੀ। ਮੋਹ ਪਾਤਸ਼ਾਹ ਜੀ ਮੇਰਾ ਵੀ ਟੁੱਟ ਗਿਆ, ਜਿਹੜੇ ਰਸਤੇ ਤੁਸੀਂ ਅੱਗੇ ਅੱਗੇ ਚੱਲੋਗੇ ਮੈਂ ਵੀ ਤੁਹਾਡੇ ਪਿੱਛੇ ਪਿੱਛੇ ਚੱਲਾਂਗਾ। ਤੁਹਾਡੀ ਰਜਾ ਆ ਤੇ ਘਰ ਚੱਲੋ, ਨਹੀਂ ਰਜਾ ਤੇ ਕੋਈ ਗੱਲ ਨਹੀਂ। ਅਬ ਨਾ ਛੋਡਾਂ ਸੰਗ ਤੁਮਾਰਾ, ਮੈਂ ਨਾ ਛੋਡਾਂ ਕੰਤ ਪਾਸ ਰਸ ਦਾ ਰੰਗੀਲਾ ਲਾਲ ਪਿਆਰਾ, ਮੋਹਿਤ ਹਿੰਜਾ ਆਸਰਾ। ਹੇ ਸੱਚੇ ਪਾਤਸ਼ਾਹ, ਮੈਂ ਤੇ ਤੁਹਾਡਾ ਸਾਥ ਹੁਣ ਨਹੀਂ ਛੱਡਣ ਵਾਲਾ, ਮੈਂ ਤੁਹਾਡੇ ਨਾਲ ਹੀ ਜਾਵਾਂਗਾ ਤੇ ਛੱਡਣਾ ਵੀ ਨਹੀਂ। ਗੁਰੂ ਦਾ ਸਾਥ ਕਦੀ ਵੀ ਨਹੀਂ ਛੱਡਣਾ ਚਾਹੀਦਾ, ਸਤਿਗੁਰ ਪਿੱਛੇ ਭੱਜ ਪਵੋ। ਗੁਰਬਾਣੀ ਵਿੱਚ ਲਿਖਿਆ, ਜਿਸ ਬਿਨ ਘੜੀ ਨਾ ਜੀਵਣਾ, ਵਿਸਰੈ ਸਰੈ ਨਾ ਬਿੰਦ, ਤਿਸ ਸਿਉ ਕਿਉਂ ਮਨ ਰੁਸਤੀ ਹੈ ਜਿਸ ਹਮਾਰੀ ਚਿੰਦ। ਮਾਤਾ ਪਿਤਾ ਤੋਂ ਬਿਨਾਂ ਸਰ ਸਕਦਾ ਹੈ, ਘਰ ਤੋਂ ਬਿਨਾਂ ਸਰ ਸਕਦਾ ਆ, ਕੱਪੜਿਆਂ ਲੀੜਿਆਂ ਤੋਂ ਖਾਣ ਤੋਂ ਬਿਨਾਂ ਸਰ ਸਕਦਾ ਆ, ਹਰ ਕਿਸੇ ਚੀਜ਼ ਤੋਂ ਬਿਨਾਂ ਸਰ ਸਕਦਾ, ਪਰ ਗੁਰੂ ਤੋਂ ਬਿਨਾਂ ਇੱਕ ਪਲ ਵੀ ਨਹੀਂ ਸਰਦਾ, ਕਿਉਂਕਿ ਗੁਰੂ ਹੀ ਸਾਡਾ ਆਸਰਾ ਆ, ਸਭ ਸ੍ਰਿਸ਼ਟੀ ਦਾ ਗੁਰੂ ਹੀ ਆਸਰਾ ਆ। ਤੇ ਤਾਂ ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਤੋਂ ਬਿਨਾਂ ਇਕੱਲੇ ਨੇ ਨਹੀਂ ਜਾਣਾ। ਅਬਨਾ ਛੋਟਾ ਸੰਗ ਤੁਮਾਰਾ, ਮੈਂ ਤੁਹਾਡਾ ਸੰਗ ਕਦੀ ਵੀ ਨਹੀਂ ਛੱਡਦਾ ਪਾਤਸ਼ਾਹ। ਤੁਮ ਕਰਨਾ ਤੇ ਸਰਬ ਨਿਹਾਰਾ, ਤੁਹਾਡੀ ਕਿਰਪਾ ਕਰਕੇ ਮੈਨੂੰ ਇਹ ਪਤਾ ਲੱਗ ਗਿਆ ਆ ਕਿ ਗੁਰੂ ਦਾ ਆਸਰਾ ਹੀ ਸਭ ਤੋਂ ਚੰਗਾ ਆਸਰਾ ਆ। ਸੁਨੇ ਖੰਡ ਨੋ ਜੰਬੂ ਦੀਪਾ, ਤੇ ਹੁਣ ਇੱਕ ਹੋਰ ਅਰਜ਼ ਕਰਦੀ ਆ ਸੱਚੇ ਪਾਤਸ਼ਾਹ, ਇਹ ਤੇ ਧਰਤੀ ਆਪਾਂ ਦੇਖ ਲਈ, ਸੱਚਖੰਡ ਵੀ ਦੇਖ ਲਿਆ, ਮੈਂ ਸੁਣਿਆ ਕਿ ਏਦਾਂ ਦੇ ਨੌ ਖੰਡ ਆ ਧਰਤੀ ਦੇ, ਤੇ ਜੰਬੂ ਦੀਪ ਵੀ ਉਹਦੇ ਵਿੱਚ ਇੱਕ ਹੈਗਾ। ਸੋ ਦਿਖਾਓ ਬੇਦੀ ਕੁਲ ਟੀਕਾ, ਤੁਸੀਂ ਇਹ ਕਿਰਪਾ ਕਰੋ ਕਿ ਸਾਨੂੰ ਉਹ ਵਿਖਾਓ ਜੰਬੂ ਦੀਪ। ਤਿੰਨ ਹੈ ਬਿਲੋਕਤ ਕੀ ਬਿਲੋਕਨ ਕੀ ਅਭਿਲਾਖਾ, ਤੁਮ ਸਮਰੱਥ ਪੂਰਾ ਸਭ ਕਾਂਖਾ। ਸੱਚੇ ਪਾਤਸ਼ਾਹ, ਮੇਰੀ ਇੱਛਾ ਆ ਕਿ ਮੈਂ ਜੰਬੂ ਦੀਪ ਵੀ ਦੇਖਾਂ, ਤੇ ਤੁਸੀਂ ਮੇਰੀ ਇਹ ਤੁਸੀਂ ਸਮਰੱਥਾ ਰੱਖਦੇ ਹੋ, ਤੁਸੀਂ ਇਹ ਵੀ ਮੇਰੀ ਇੱਛਾ ਜਿਹੜੀ ਪੂਰੀ ਕਰੋ, ਮੈਨੂੰ ਵਿਖਾਓ। ਸੁਣ ਜਾਓ ਸ੍ਰੀ ਗੁਰ ਬੈਨ ਅਲਾਇਓ। ਮਰਦਾਨੇ ਕੋਲੋਂ ਇਹ ਬੇਨਤੀ ਸੁਣ ਕੇ ਪਾਤਸ਼ਾਹ ਜੀ ਬਚਨ ਕਰਦੇ ਹਨ। ਕਹਿਓ ਨਾ ਤੋਰੋ ਜਾਤ ਹਟਾਇਓ। ਮਰਦਾਨਿਆਂ, ਤੂੰ ਆਪਣਾ ਸਭ ਕੁਝ ਤਿਆਗ ਕੇ ਸਾਡੇ ਨਾਲ ਤੁਰਿਆ ਹੋਇਆ, ਤੇ ਤੇਰਾ ਕਹਿਣਾ ਵੀ ਮੈਂ ਨਹੀਂ ਮੋੜ ਸਕਦਾ। ਜੇ ਤੂੰ ਸਾਡੇ ਵਾਸਤੇ ਇੰਨੀ ਕੁਰਬਾਨੀ ਕਰਦਾ, ਤੇ ਅਸੀਂ ਵੀ ਤੇਰੇ ਵਾਸਤੇ ਹਰ ਵੇਲੇ ਤਿਆਰ ਹਾਂ। ਚੱਲ ਨਵ ਖੰਡ ਜੇ ਤੁਝੇ ਦਿਖਾਵੇਂ। ਆਉਣਾ ਤੇ ਪੰਜਾਬ ਦੇਸ ਨੂੰ ਸੀ, ਮਰਦਾਨੇ ਦੇ ਕਹਿਣ ਤੇ ਫਿਰ ਹੁਣ ਦੂਸਰੇ ਪਾਸੇ ਨੂੰ ਚੱਲ ਪਿਆ। ਕਹਿੰਦੇ ਚੱਲ ਬਈ, ਤੈਨੂੰ ਵਿਖਾਉਂਦੇ ਹਾਂ, ਨੌ ਖੰਡ ਹੀ ਵਿਖਾ ਦਿੰਦੇ ਹਾਂ, ਜੰਬੂ ਦੀਪ ਇਕੱਲਾ ਕੀ ਦੇਖਣਾ, ਸਾਰੇ ਦੀਪ ਵਿਖਾ ਦਿੰਦੇ ਹਾਂ। ਕਰੋ ਸੈਰ ਜੇਤੀ ਮਨ ਭਾਵੇ, ਜਿੰਨੀ ਮਨ ਚ ਹੁੰਦੀ ਆ ਉਹਨਾਂ ਦੀਪਾਂ ਦੀ ਵੀ ਸੈਰ ਕਰੋ। ਅਸ ਕਹਿ ਗਮਨ ਕੀਓ ਜਗਨਨਾਥਾ। ਇਹਨਾਂ ਕਹਿ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਗੇ ਚੱਲ ਪਏ, ਸਾਥੀ ਨਾਲ ਪਿੱਛੇ। ਮੁਜਬਰਦਾਨੇ ਕੋਲੇ ਸਾਥਾ। ਤੇ ਇੱਥੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਤੇ ਮਰਦਾਨੇ ਨੂੰ ਨਾਲ ਲੈ ਕੇ ਪਾਤਸ਼ਾਹ ਜੀ ਅੱਗੇ ਚੱਲ ਪਏ। ਖੰਡ ਇਲਾਬਰਤ ਜੇ ਕੋ ਨਾਮੂ। ਪਹਿਲਾਂ ਜਿਹੜੇ ਖੰਡ ਵਿੱਚ ਪਹੁੰਚੇ ਉਹਦਾ ਨਾਂ ਆ ਇਲਾਬਰਤ। ਤੇ ਮੈਂ ਪੂਤੂਰਨ ਗੇ ਸੁਖਧਾਮੂ। ਛੇਤੀ ਹੀ ਪਾਤਸ਼ਾਹ ਉਸ ਖੰਡ ਵਿੱਚ ਪਹੁੰਚ ਗਏ ਇਲਾਬਰਤ ਖੰਡ ਵਿੱਚ। ਕੋਟਕ ਸ਼ੇਰ ਹੋਤੋ ਇੱਕ ਥਾਈ ਇਕਦਾਂ ਤੇ ਕਰੋੜਾਂ ਹੀ ਸ਼ੇਰ ਇਕੱਠੇ ਹੋਏ ਆ। ਸੁਨਿਓ ਸ਼ਬਦ ਸੋ ਸਿੰਘ ਨ ਜਬੀ। ਜਾਏ ਤਾਂ ਬੈਠੇ ਗੁਰਸਾਈ। ਜਿੱਥੇ ਕਰੋੜਾਂ ਹੀ ਸ਼ੇਰ ਬੈਠੇ ਸੀ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਉੱਥੇ ਜਾ ਕੇ ਬੈਠ ਗਏ। ਮਰਦਾ ਨੇ ਤੇ ਸ਼ਬਦ ਪਠਾਇਓ। ਤੇ ਮਰਦਾਨ ਨੂੰ ਆਖਿਆ ਮਰਦਾਨਿਆ ਤੂੰ ਸ਼ਬਦ ਪੜ੍ਹ ਕੇ ਸੁਣਾ। ਉੱਚੇ ਸੁਰ ਸੋਂ ਰਾਗ ਗਵਾਇਓ। ਰਾਗ ਦੀ ਲੈ ਉਹਨੂੰ ਦੱਸ ਦਿੱਤੀ। ਉਸ ਲੈ ਨਾਲ ਮਰਦਾਨੇ ਨੇ ਉਸ ਰਾਗ ਨੂੰ ਗਾਇਆ। ਸੁਣਿਓ ਸ਼ਬਦ ਸੋ ਸਿੰਘਨ ਜਬੀ। ਜਦੋਂ ਉਹ ਕਰੋੜਾਂ ਸ਼ੇਰਾਂ ਨੇ ਉਹ ਸ਼ਬਦ ਗੁਰਬਾਣੀ ਦਾ ਸੁਣਿਆ। ਉਰ ਨਿਰਮਤ ਨੇ ਕਿਹ ਪਏ ਤਬੀ। ਉਹ ਖਾ ਖਾ ਕੇ ਮਾਸ ਮਲੀਨ ਹੋਏ ਪਏ ਸੀ। ਉਹਨਾਂ ਦੇ ਹਿਰਦੇ ਨਿਰਮਲ ਹੋ ਗਏ, ਮਨ ਨਿਰਮਲ ਹੋ ਗਏ। ਮਿਲ ਸਭ ਆਏ ਸੀਸ ਝੁਕਾਇਓ। ਸਤਿਗੁਰਾਂ ਦੇ ਦਰਸ਼ਨ ਦੀ ਇੱਛਾ ਉਹਨਾਂ ਸ਼ੇਰਾਂ ਨੂੰ ਹੋਈ। ਸਾਰਿਆਂ ਨੇ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਝੁਕਾਇਆ। ਤੇ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਪਾਠ ਦੱਸਿਆ ਉੱਥੇ ਗੁਰਬਾਣੀ ਵਿੱਚ। ਸਿੰਹਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਕਾਹ। ਕਾਹ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਦੇ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸਵਾਹ। ਏਤੇ ਜੀਵ ਜੀਵੇ ਲੈ ਸਾਹ ਜਿਵਾਲੇ ਤਾ ਕੇ ਅਸਾਹ। ਨਾਨਕ ਜਿਉਂ ਜਿਉਂ ਸੱਚਾ ਭਾਵੈ ਤਿਉਂ ਤਿਉਂ ਦੇਹ ਗਿਰਾਹ। ਸੱਚੇ ਪਾਤਸ਼ਾਹ ਦੀ ਅੱਜ ਦਿਆਲਤਾ ਇਹਨਾਂ ਕਰੋੜਾਂ ਸ਼ੇਰਾਂ ਤੇ ਹੋ ਗਈ। ਤੇ ਉਹਨਾਂ ਨੂੰ ਸ਼ਬਦ ਮਰਦਾਨੇ ਦੇ ਰਾਹੀਂ ਰਾਗ ਰਾਹੀਂ ਸੁਣਾਇਆ। ਤੇ ਉਹਦੇ ਵਿੱਚ ਦੀ ਹੀ ਉਹਨਾਂ ਨੂੰ ਗਿਆਨ ਦੇ ਦਿੱਤਾ। ਉਹਨਾਂ ਦੀ ਬੁੱਧੀ ਜਾਨਵਰਾਂ ਦੀ ਮਾਸ ਖਾਣ ਵਾਲਿਆਂ ਦੀ ਨਿਰਮਲ ਹੋ ਗਈ। ਤੇ ਉਹਨਾਂ ਨੂੰ ਗਿਆਨ ਹੋ ਗਿਆ ਤੇ ਉਹ ਆ ਕੇ ਗੁਰੂ ਚਰਨਾਂ ਵਿੱਚ ਉਹ ਮਾਸਾਹਾਰੀ ਜਾਨਵਰ ਵੀ ਆ ਕੇ ਸਿਰ ਚੁਕਾਉਂਦੇ ਆ। ਕੋਟਕ ਸ਼ੇਰ ਹੋ ਤੋ ਇੱਕ ਥਾਈ। ਜਾਏ ਤਾਂ ਬੈਠੇ ਗੋਸਾਈ। ਮਰਦਾਨੇ ਤੇ ਸ਼ਬਦ ਪੜਾਇਓ। ਉੱਚੇ ਸੁਰ ਚੋਂ ਰਾਗ ਗਵਾਇਓ। ਸੁਣਿਓ ਸ਼ਬਦ ਸਕੋ ਸਿੰਘਨ ਜਬੀ। ਉਹ ਨਿਰਮਲ ਦਿਨ ਕੇ ਬੇਤਾਬੀ। ਮਿਲ ਸਭ ਆਏ ਸੀਸ ਝੁਕਾਇਓ। ਵੈਸੇ ਜਬ ਗੁਰਬਚਨੇ ਲਾਇਓ। ਜਦੋਂ ਆ ਕੇ ਸਤਿਗੁਰਾਂ ਨੂੰ ਸੀਸ ਝੁਕਾਇਆ, ਕੋਲ ਆ ਕੇ ਬੈਠ ਗਏ, ਫੇਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਚਨ ਕੀਤਾ। ਕੋ ਤੁਮ ਹੋ ਕਿਉਂ ਕਰ ਚਲੇ ਆਏ। ਪਾਤਸ਼ਾਹ ਜੀ ਉਹਨਾਂ ਸ਼ੇਰਾਂ ਨੂੰ ਆਖਿਆ ਤੁਸੀਂ ਕੌਣ ਹੋ ਤੇ ਕਿਉਂ ਆਏ ਹੋ ਇੱਥੇ ਚੱਲ ਕੇ। ਦੇਹੋ ਆਪਣੋ ਨਾਮ ਬਤਾਏ। ਤੁਸੀਂ ਸਾਰੇ ਆਪਣਾ ਨਾਂ ਦੱਸੋ। ਬੋਲਣ ਸ਼ਕਤ ਦਰਸ ਤੇ ਹੋਈ। ਗੁਰੂ ਦਾ ਦਰਸ਼ਨ ਕਿੰਨੀ ਸ਼ਕਤੀ ਰੱਖਦਾ, ਉਹਨਾਂ ਸ਼ੇਰਾਂ ਨੂੰ ਬੋਲਣ ਦੀ ਸ਼ਕਤੀ ਵੀ ਮਿਲ ਗਈ, ਸਮਝ ਵੀ ਆ ਗਈ ਪਿਛਲੇ ਜਨਮਾਂ ਦੀ, ਤੇ ਹੁਣ ਬੋਲਣ ਸ਼ਕਤੀ ਵੀ ਮਿਲ ਗਈ। ਇਹ ਗੁਰੂ ਦੇ ਦਰਸ਼ਨ ਦਾ ਲਾਭ ਹੋਇਆ ਉਹਨਾਂ ਨੂੰ। ਬੋਲੇ ਹੱਥ ਬੰਦ ਕਰ ਦੋਈ। ਤੇ ਉਹਨਾਂ ਨੇ ਦੋਵੇਂ ਦੋਵੇਂ ਆਪਣੇ ਅਗਲੇ ਹੱਥ ਜਿਹੜੇ ਪੰਜੇ ਸੀ ਜੋੜ ਕੇ ਬੋਲੇ ਬਚਨ ਕੀਤਾ। ਇਹ ਤਾਮਸੀ ਜੂਨ ਹਮਾਰੀ। ਸੱਚੇ ਪਾਤਸ਼ਾਹ ਤਾਮਸੀ ਗੁੱਸੇ ਵਾਲੀ ਸਾਡੀ ਜੂਨ ਆ, ਜਾਨਵਰਾਂ ਨੂੰ ਖਾਣ ਵਾਲੀ ਮਾਸੀ ਆ ਅਸੀਂ। ਪਾਈ ਕਰੇ ਜੋ ਪਾਪ ਪਿਛਾਰੀ। ਜਿਹੜੇ ਬਹੁਤੇ ਪਹਿਲਾਂ ਪਾਪ ਕੀਤੇ ਸੀ ਉਹਨਾਂ ਦਾ ਫਲ ਸਾਨੂੰ ਇਹ ਜੂਨ ਮਿਲੀ ਆ। ਤੁਮਰੀ ਸ਼ਰਨ ਪਰੇ ਤੇ ਅਭੀ। ਤੁਹਾਡੀ ਸ਼ਰਨ ਪਏ ਸੱਚੇ ਪਾਤਸ਼ਾਹ ਤੇ ਸਾਰੇ ਪਾਪ ਸਾਡੇ ਬਖਸ਼ੇ ਗਏ ਆ। ਜਾ ਕੇ ਦਰਸ ਪਾਪ ਕੋਟ ਉਤਾਰੇ। ਜਿਹੜੇ ਸਤਿਗੁਰ ਦੇ ਦਰਸ਼ਨ ਕੀਤਿਆਂ ਕਰੋੜਾਂ ਪਾਪ ਲੈ ਜਾਂਦੇ ਆ, ਉਹਨਾਂ ਜਾਨਵਰਾਂ ਨੇ ਜਦੋਂ ਦਰਸ਼ਨ ਕੀਤਾ ਉਹਨਾਂ ਦੇ ਵੀ ਪਾਪ ਲੈ ਗਏ। ਤੇ ਮੈਂ ਸੋਚਦਾ ਸੀ ਸਗੋਂ ਸੱਚੇ ਪਾਤਸ਼ਾਹ ਅਫਰੀਕਾ ਦੇ ਜੰਗਲਾਂ ਵਿੱਚ ਜਾਂ ਯੂਪੀ ਦੇ ਜੰਗਲਾਂ ਵਿੱਚ ਜਾਂ ਭੋਪਾਲ ਦੇ ਜੰਗਲਾਂ ਵਿੱਚ ਸ਼ੇਰਾਂ ਨੂੰ ਉੱਥੇ ਜੰਗਲ ਵਿੱਚ ਕਿਉਂ ਵਾਰ ਵਾਰ ਜਾਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਭਲਾ ਕਰਨ ਜਾਂਦੇ ਆ। ਜੇ ਮੈਂ ਸੰਸਾਰ ਦਾ ਭਲਾ ਕਰਦਾ, ਲੋਕ ਦੁਨੀਆਂ ਦਾ ਭਲਾ ਕਰਦਾ, ਤੇ ਪਸ਼ੂ ਪੰਛੀਆਂ ਦਾ ਵੀ ਤੇ ਗੁਰੂ ਆ ਨਾ, ਉਹਨਾਂ ਨੂੰ ਵੀ ਸਤਿਗੁਰ ਦਰਸ਼ਨ ਦੇਣ ਜਾਂਦੇ ਆ, ਤੇ ਉਹਨਾਂ ਦੇ ਵੀ ਇਸ ਤਰ੍ਹਾਂ ਪਿਛਲੇ ਪਾਪ ਨਾਸ ਹੁੰਦੇ ਆ, ਤੇ ਫਿਰ ਉਹਨਾਂ ਨੂੰ ਮਨੁੱਖਾ ਦੇਹੀ ਮਿਲਦੀ ਹੈ। ਸੋ ਕਲਮਲ ਨਾਸੇਂਗੇ ਸਭੀ ਤੇ ਸੱਚੇ ਪਾਤਸ਼ਾਹ ਤੁਹਾਡੀ ਸਰਨ ਜਦੋਂ ਦੇ ਆਏ ਆ ਤੇ ਪਿਛਲੇ ਜਨਮਾਂ ਦੇ ਸਾਰੇ ਕਲਮਲ ਸਾਰੇ ਪਾਪ ਨਸ ਗਏ ਸਾਡੇ। ਹਿਤ ਪੂਜਨ ਗੁਰ ਗਿਰਾ ਉਚਾਰੀ ਗੁਰੂ ਨੂੰ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛਣ ਵਾਸਤੇ ਬਚਨ ਕੀਤਾ ਕਿਉਂ ਕਰ ਹੋਵਤ ਗੁਜਰ ਤੁਮਾਰੀ ਤੇ ਤੁਹਾਡਾ ਸਾਰਿਆਂ ਦਾ ਤੁਸੀਂ ਕਰੋੜਾਂ ਹੀ ਸ਼ੇਰ ਆ ਇੱਥੇ ਤੇ ਇੱਥੇ ਹੋਰ ਤੇ ਜਾਨਵਰ ਦਿਸਦੇ ਨਹੀਂ ਤੇ ਤੁਹਾਡਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਆ ਤੁਸੀਂ ਕੀ ਖਾ ਕੇ ਗੁਜ਼ਾਰਾ ਕਰਦੇ ਹੋ। ਸੁਣੋ ਸੰਤ ਬਿਰਤੰਤ ਹਮਾਰਾ ਉਹ ਸ਼ੇਰ ਬੋਲ ਕੇ ਦੱਸਦੇ ਆ ਸੱਚੇ ਪਾਤਸ਼ਾਹ ਸਾਡਾ ਹਾਲ ਸੁਣੋ ਬਹੁਤ ਦਿਨ ਬੀਤੇ ਬਿਨਾਰਾ ਬੜੇ ਬੜੇ ਦਿਨ ਲੰਘ ਜਾਂਦੇ ਅਸੀਂ ਕੁਛ ਨਹੀਂ ਖਾਧਾ ਬੜੇ ਦਿਨ ਲੰਘੇ ਕੁਛ ਨਹੀਂ ਖਾਣ ਨੂੰ ਮਿਲਿਆ ਸੋ ਸੌ ਯੋਜਨੇ ਇਸ ਬਣ ਕੇ ਮਾਹੀ ਸੌ ਸੌ ਯੋਜਨ ਤੱਕ ਦੋ ਮੀਲਾਂ ਦਾ ਇੱਕ ਕੋਹ ਹੁੰਦਾ ਚਾਰ ਕੂਹਾਂ ਦਾ ਇੱਕ ਯੋਜਨ ਹੁੰਦਾ ਲਗਭਗ 16 ਕਿਲੋਮੀਟਰ ਦਾ ਇੱਕ ਯੋਜਨ ਹੁੰਦਾ 1600 ਕਿਲੋਮੀਟਰ ਇੱਧਰ ਨੂੰ ਤੇ 1600 ਕਿਲੋਮੀਟਰ ਇੱਧਰ ਨੂੰ ਸੌ ਸੌ ਯੋਜਨ ਦੀ ਗੱਲ ਉਹ ਕਰਦੇ ਪਏ ਆ ਤੇ ਉਥੋਂ ਤੱਕ ਕਹਿੰਦੇ ਸਾਡੇ ਸੌ ਯੋਜਨ ਇਸ ਬਣ ਕੇ ਮਾਹੀ ਖਾਏ ਪਸ਼ੂ ਰਹੇ ਅਬ ਨਾਹੀ ਤੇ ਉਹ ਸੌ ਸੌ ਯੋਜਨ ਤੱਕ ਅਸੀਂ ਪਸ਼ੂ ਖਾ ਗਏ ਆ ਸਾਰੇ ਤੇ ਕੋਈ ਵੀ ਨਹੀਂ ਬਚਿਆ ਪਿਛੇ ਅਬ ਹਮ ਬੀਜ ਜੌਨ ਉਂਗਲਾਵੇ ਤੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਕਰੋੜ ਸ਼ੇਰ ਆ ਅਸੀਂ ਲਗਭਗ 1 ਕਰੋੜ ਤੇ ਸਾਡੇ ਵਿੱਚ ਜਿਹੜਾ ਸਮੇਂ ਉਹਨੂੰ ਖਾ ਲਓ ਤੇ ਅਸੀਂ ਏਦਾਂ ਕਰਦੇ ਹਾਂ ਹੁਣ ਜਿਹੜਾ ਸਾਡੇ ਕੋਈ ਸੌਂਦਾ ਨੀਂਦਰ ਜੀ ਨੂੰ ਢਾ ਲੈਂਦੀ ਆ ਉਹਨੂੰ ਅਸੀਂ ਫਿਰ ਖਾ ਲੈਂਦੇ ਹਾਂ। ਅਬ ਹਮ ਬੀਚ ਜੌਨ ਉਂਗਲਾਵੇ ਤਿਨਕੋ ਦਸਨ ਸਭ ਲਿਖਾਵੇ ਜਿਹੜਾ ਸਾਡੇ ਵਿੱਚ ਉਂਗਲਾਉਣ ਲੱਗ ਪਿਆ ਨੀਂਦਰ ਜੀ ਨੂੰ ਆ ਜਾ ਅਸੀਂ ਸਾਰੇ ਮਿਲ ਕੇ ਉਹਨੂੰ ਖਾਣ ਲੱਗ ਪੈਂਦੇ ਜੀਂਦੇ ਨੂੰ ਹੀ ਖਾ ਜਾਂਦੇ ਹਾਂ। ਜਾਗਤ ਰਹੇ ਸਦਾ ਹਮ ਠੰਡੇ ਤੇ ਅਸੀਂ ਇਸੇ ਦੁੱਖੋਂ ਜਾਗਦੇ ਵੀ ਹਾਂ ਤੇ ਫਿਰ ਖੜੇ ਵੀ ਰਹਿੰਦੇ ਹਾਂ ਕਿ ਬੈਠੇ ਨੂੰ ਜੇ ਨੀਂਦ ਆ ਗਈ ਤੇ ਦੂਜਿਆਂ ਨੇ ਖਾ ਜਾਣਾ। ਹੁਣ 100 ਬੰਦਿਆਂ ਦਾ ਤੇ ਏਕਾ ਹੋ ਸਕਦਾ ਆ, ਕਰੋੜ ਬੰਦਿਆਂ ਦਾ ਏਕਾ ਹੋਣਾ ਬਹੁਤ ਔਖਾ ਆ। ਮੰਨ ਲਓ ਜੇ ਹੋ ਵੀ ਜਾਏ ਤੇ ਪਰ ਜਾਨਵਰਾਂ ਦਾ ਏਕਾ, ਦੋ ਚਾਰ ਕੁੱਤਿਆਂ ਦਾ ਏਕਾ ਹੋਣਾ ਤਾਂ ਬਹੁਤ ਔਖਾ ਆ, ਪਰ ਇੱਥੇ ਤੇ ਜਾਨਵਰ ਜਿਹੜੇ ਸ਼ੇਰ ਆ ਇਹਨਾਂ ਦੀ ਤਾਂ ਹੋਰ ਸੁਭਾਅ ਨਹੀਂ ਮਿਲਦਾ ਤੇ ਇਹ ਕਰੋੜਾਂ ਦਾ ਏਕਾ ਕਿਵੇਂ ਹੋਵੇ। ਤੇ ਉਹਦੇ ਵਿੱਚ ਫੈਸਲਾ ਇਹ ਆ ਕਿ ਜਿਹੜਾ ਸੁੱਤਾ ਮਿਲੇ ਉਹਨੂੰ ਖਾ ਲਓ। ਤੇ ਕਹਿੰਦੇ ਅਸੀਂ ਜਾਗਦੇ ਸਾਰੇ ਹੀ ਜਾਗਦੇ ਹਾਂ ਕਿ ਮੈਨੂੰ ਖਾ ਲੈਣਾ, ਮੈਨੂੰ ਮੌਤ ਦੇ ਡਰ ਦੇ ਨਾਲ ਸਾਰੇ ਹੀ ਜਾਗਦੇ ਰਹਿੰਦੇ ਹਾਂ, ਸੌਂਦਾ ਸਾਡੇ ਵਿੱਚੋਂ ਕੋਈ ਨਹੀਂ ਹੈ। ਕਰੇ ਪਰਸਪਰ ਭੈ ਹੈ ਗਾਢੇ, ਇੱਕ ਦੂਜੇ ਵੱਲ ਵੇਖ ਕੇ ਤੇ ਅਸੀਂ ਬੜੇ ਡਰੇ ਹੋਏ ਹਾਂ ਕਿ ਜਿਹੜਾ ਸੌ ਗਿਆ ਉਹਨੂੰ ਖਾ ਲੈਣਾ ਦੂਜਿਆਂ ਸਾਰਿਆਂ ਨੇ। ਮਨ ਨਿਰਮਲ ਪਾਦਰਸ ਤੁਹਾਰੇ ਤੇ ਸੱਚੇ ਪਾਤਸ਼ਾਹ ਖੜੇ ਖੜੇ ਭਗਤੀ ਕਰਦੇ ਹੀ ਤੇਰੇ ਚਰਨਾਂ ਵਿੱਚ ਹੈ ਅਕਾਲ ਪੁਰਖ, ਸਾਡੀ ਜਾਨ ਕੱਢ ਲਾ ਜਾਂ ਸਾਡਾ ਚੋਲਾ ਬਦਲ ਦੇ ਜਾਂ ਸਾਡਾ ਆਹਾਰ ਬਦਲ ਦੇ ਜਾਂ ਸਾਨੂੰ ਖਾਣ ਨੂੰ ਦੇ, ਆਪਣੇ ਨੂੰ ਅਸੀਂ ਖਾਂਦੇ ਹਾਂ ਤੇ ਉਹ ਵੀ ਫੈਸਲਾ ਇਹ ਆ ਕਿ ਜਿਹੜਾ ਸੌਵੇ ਉਹਨੂੰ ਖਾਣਾ ਤੇ ਸੌਂਦਾ ਕੋਈ ਨਹੀਂ ਤੇ ਫਿਰ ਭੁੱਖੇ ਮਰਦੇ ਹਾਂ। ਚਾਰ ਫੈਸਲੇ ਅੱਗੇ ਰੱਖੇ ਅਕਾਲ ਪੁਰਖ ਦੇ ਅੱਗੇ ਸਾਰਿਆਂ ਨੇ, ਕਰੋੜਾਂ ਸ਼ੇਰਾਂ ਨੇ, ਸੱਚੇ ਪਾਤਸ਼ਾਹ ਜਾਂ ਸਾਡੀ ਜਾਨ ਕੱਢ ਲਾ ਜਾਂ ਸਾਨੂੰ ਖਾਣ ਨੂੰ ਦੇ ਜਾਂ ਸਾਡਾ ਆਹਾਰ ਬਦਲ ਦੇ, ਹੇ ਸੱਚੇ ਪਾਤਸ਼ਾਹ ਜਾਂ ਸਾਡੀ ਦੇਹ ਬਦਲ ਦੇ। ਤੇ ਫਿਰ ਉਹਨਾਂ ਨੇ ਆਖਿਆ ਸੱਚੇ ਪਾਤਸ਼ਾਹ ਹੁਣ ਤੁਹਾਡਾ ਜਦੋਂ ਦਾ ਦਰਸ਼ਨ ਹੋਇਆ ਸ਼ੁਭਗਤ ਕਰ ਹੋਇਆ ਗੁਰੂ ਹਮਾਰੇ, ਸਾਡੀ ਹੁਣ ਤੁਸੀਂ ਸ਼ੁਭ ਗਤੀ ਕਰ ਦਿਓ, ਤੁਸੀਂ ਸਾਡੇ ਗੁਰੂ ਹਾਂ। ਸੁਨਤ ਬਿਨੈ ਕਹੇ ਬਾਨੀ ਨੋ ਨੋਨੀ, ਉਹਨਾਂ ਦੀ ਇਹ ਸੁੰਦਰ ਬੇਨਤੀ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤੁਮ ਕੋ ਦੇਵ ਮਾਨ ਖਜੋਨੀ, ਸੱਚੇ ਪਾਤਸ਼ਾਹ ਹੁਕਮ ਕੀਤਾ ਚੰਗਾ ਤੁਹਾਡੇ ਪਿਛਲੇ ਪਾਪ ਬਖਸ਼ੇ, ਕਰਮ ਬਖਸ਼ੇ, ਮਾੜੇ ਕਾਰਿਆਂ ਕੱਟੇ ਗਏ, ਚੰਗਾ ਤੁਹਾਨੂੰ ਫਿਰ ਹੁਣ ਨਾ ਮਨੁੱਖਾ ਜੂਨੀ ਬਖਸ਼ ਦੇਣੇ ਆ, ਮਨੁੱਖਾ ਦੇਹੀ ਦੇ ਦਿੰਦੇ ਆ। ਤਬ ਸਿੱਖੀ ਗੁਰ ਕੀ ਜੇ ਕਮਾਵਾ, ਤੇ ਫਿਰ ਜੇ ਤੁਸੀਂ ਗੁਰੂ ਦੀ ਸਿੱਖੀ ਨੂੰ ਕਮਾਓਗੇ ਨਾ, ਸਿੱਖੀ ਨੂੰ ਰੱਖੋਗੇ, ਭਜਨ ਬਾਣੀ ਕਰੋਗੇ, ਪਰਉਪਕਾਰ ਕਰੋਗੇ, ਸੇਵਾ ਸਿਮਰਨ ਕਰੋਗੇ, ਕਿਰਤ ਕਰਕੇ ਵੰਡ ਕੇ ਛਕੋਗੇ, ਇੱਕ ਦੂਜੇ ਨਾਲ ਪਿਆਰ ਦੇ ਨਾਲ ਜੇ ਰਹੋਗੇ ਸਿੱਖੀ ਦੇ ਵਿੱਚ, ਸਿੱਖੀ ਨੂੰ ਕਮਾਓਗੇ, ਤਬ ਸਿੱਖੀ ਗੁਰ ਕੀ ਜੇ ਕਮਾਵਾ, ਬਿਨਸੰਦੇ ਕੇਵਲ ਤੁਮਨ ਭਾਵਾ, ਬਿਨਸੰਦੇ ਕੇਵਲ ਤੁਮ ਭਾਵਾ, ਬਿਨਾਂ ਸ਼ੰਕੇ ਤੋਂ ਤੁਹਾਨੂੰ ਫਿਰ ਮੁਕਤੀ ਪ੍ਰਾਪਤ ਹੋਏਗੀ ਜੇ ਤੁਸੀਂ ਗੁਰੂ ਦੀ ਸਿੱਖੀ ਕਮਾਓਗੇ। ਪਰ ਹੁਣ ਤੁਹਾਨੂੰ ਮਨੁੱਖਾ ਜੋਨੀ ਦੇ ਦਿੰਦੇ ਆ। ਸਿੰਘ ਜੂਨ ਤੁਮਰੀ ਛੁੱਟ ਜਾ, ਇਹ ਹੁਣੇ ਤੁਹਾਡੀ ਸਿੰਘ ਜੂਨੀਆਂ ਜਿਹੜੀਆਂ ਨੇ ਇਹ ਛੁੱਟ ਜਾਣਗੀਆਂ। ਮਾਨਖ ਜੋਨੀ ਪ੍ਰਾਪਤ ਹੈ ਉਸੇ ਵੇਲੇ ਤੁਹਾਨੂੰ ਮਨੁੱਖਾ ਦੇਈ ਮਿਲ ਜਾਏਗੀ। ਸ਼ਬਦ ਅਭਿਆਸ ਕਰੋਗੇ ਜਬ ਹੀ, ਜੇ ਤੁਸੀਂ ਨਾਮ ਲੈ ਕੇ ਗੁਰੂ ਕੋਲੋਂ ਉਹਦਾ ਅਭਿਆਸ ਕਰੋਗੇ, ਇਹਨੂੰ ਰੋਜ਼ ਜਪੋਗੇ। ਤਨ ਹੰਤਾ ਛੁੱਟ ਹੈ ਗਤ ਤਬੀ, ਤਨ ਹੰਤਾ ਜਿਹੜਾ ਮੇਰਾ ਵੀ ਮੇਰਾ ਨਾਸ ਹੋ ਜਾਏਗਾ, ਮੈਂ ਮਰ ਜਾਗਾ, ਜਿਹੜਾ ਇਹ ਡਰਿਆ ਇਹ ਫਿਰ ਖਤਮ ਹੋ ਜਾਏਗਾ, ਫਿਰ ਮੁਕਤ ਹੋ ਜਾਓਗੇ। ਤਨ ਹੰਤਾ ਨਾਸ ਨਾ ਮਰ ਨਾ ਜਾਈਏ, ਮਰ ਨਾ ਜਾਈਏ, ਜਿਹੜਾ ਇਹ ਡਰਿਆ। ਅਸਕੈ ਵਿਦਾ ਹੋਏ ਜਗ ਸਾਈ, ਏਦਾਂ ਪਾਤਸ਼ਾਹ ਉਹਨਾਂ ਦੇ ਪਾਪ ਕੱਟ ਕੇ, ਕਰਮ ਕੱਟ ਕੇ, ਉਹਨਾਂ ਦੀ ਸ਼ੇਰ ਜੂਨੀ ਕੱਟ ਕੇ, ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਬਚਨ ਦੇ ਕੇ, ਇਹ ਵਰ ਦੇ ਕੇ ਉੱਥੋਂ ਅੱਗੇ ਚਲੇ ਗਏ। ਗਮਨੇ ਨਗਰ ਹੋਤੋ ਜੇ ਥਾਈ, ਸੱਚੇ ਪਾਤਸ਼ਾਹ ਉੱਥੇ ਚਲੇ ਗਏ ਜਿੱਥੇ ਅੱਗੇ ਨਗਰ ਸੀ। ਸੌ ਯੋਜਨ ਅੱਗੇ ਪਰੇ ਕਿਤੇ ਕੋਈ ਪਿੰਡ ਹੋਏਗਾ, ਉਸ ਤੋਂ ਵੀ 100 ਯੋਜਨ ਅੱਗੇ, ਤੇ ਉੱਥੇ ਕਿਤੇ ਪਾਤਸ਼ਾਹ ਜੀ ਕਿਸੇ ਨਗਰ ਵਿੱਚ ਗਏ। ਮੈਂ ਅਰਜ ਕਰਦਾ ਸਾਧਸੰਗ ਜੀ ਦੇ ਚਰਨਾਂ ਵਿੱਚ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਬਹੁਤੀ ਧਰਤੀ 'ਤੇ ਆਬਾਦੀ ਨਹੀਂ ਸੀ, ਅਤੇ ਪਾਤਸ਼ਾਹ ਜੀ ਇੱਦਾਂ ਹੀ ਜੰਗਲਾਂ ਬੇਲਿਆਂ ਵਿੱਚ ਹੋਰ ਜੂਨਾਂ ਨੂੰ, ਹੋਰ ਜੀਆਂ ਨੂੰ ਗੁਰਬਾਣੀ ਦਾ ਰਾਗ ਰਾਹੀਂ ਸ਼ਬਦ ਸੁਣਾ ਕੇ ਅਤੇ ਉਹਨਾਂ ਦਾ ਕਲਿਆਣ ਮੁਕਤੀ ਕਰਦੇ ਸੀ। ਹੁਣ ਜਿਨ੍ਹਾਂ ਨੂੰ ਇਸ ਚੀਜ਼ ਦੀ ਕਦਰ ਆ ਕਿ ਰਾਗ ਦੇ ਰਾਹੀਂ ਜੇ ਗੁਰਬਾਣੀ ਪੜ੍ਹੀ ਸੁਣੀ ਜਾਂਦੀ ਆ, ਤਾਂ ਉਹਦਾ ਕਿੰਨਾ ਪੁੰਨ ਆ, ਕਿੰਨੇ ਕੁ ਮਾੜੇ ਕਰਮ ਕੱਟੇ ਜਾਂਦੇ ਆ। ਪਹਿਲਾਂ ਤਾਂ ਆਹ ਵੇਖ ਲਓ ਕਿ ਸਾਰਾ ਵਿਹਲਾ ਹੀ ਪਿਆ, ਇੱਥੇ ਆਉਣ ਨੂੰ ਜੀ ਨਹੀਂ ਕਰਦਾ ਘਰਾਂ ਚੋਂ, ਅਤੇ ਜੇ ਕੋਈ ਕਿਸੇ 'ਤੇ ਬਹੁਤ ਕਿਰਪਾ ਹੁੰਦੀ ਹੈ ਤਾਂ ਉਹ ਆ ਹੀ ਜਾਂਦਾ, ਅਤੇ ਇੱਥੇ ਉਹ ਜੇ ਭਜਨ ਕਰਦਾ ਬੈਠ ਕੇ, ਅਤੇ ਜਦੋਂ ਰਾਗੀ ਆਉਂਦੇ ਆ ਨਾ ਸ਼ਬਦ ਪੜ੍ਹਨ ਵਾਸਤੇ, ਰਾਗ ਸੁਣਾਉਣ ਵਾਸਤੇ, ਅਤੇ ਅਸੀਂ ਛੇਤੀ ਛੇਤੀ ਭੱਜ ਜਾਂਦੇ ਹਾਂ ਕਿ ਕਿਤੇ ਸਾਡੇ ਰਾਗ ਦੇ ਵਿੱਚ ਸ਼ਬਦ ਸੁਣ ਕੇ ਕਰਮ ਕੱਟੇ ਨਾ ਜਾਣ, ਕਿਤੇ ਸਾਡੇ ਪਾਪ ਨਾ ਮੁੱਕ ਜਾਣ, ਕਿਤੇ ਸਾਡੇ ਦੁੱਖ ਝੜ ਨਾ ਜਾਣ, ਕਿਤੇ ਅਸੀਂ ਸੁਖੀ ਨਾ ਹੋ ਜਾਈਏ। ਭੱਜ ਚੱਲੋ ਕਿਤੇ ਇਹ ਰਾਗ ਦੀ ਸੁਰ ਸਾਡੇ ਕੰਨ 'ਚ ਨਾ ਪੈ ਜੇ, ਅਤੇ ਛੇਤੀ ਛੇਤੀ ਫਿਰ ਬਾਹਰ ਨਿਕਲਦੇ ਹਾਂ ਕਿ ਰਾਗੀ ਕਿਤੇ ਰਾਗ ਸੁਰ ਅਲਾਪ ਨਾ ਦੇਣ, ਕਿਤੇ ਸਾਨੂੰ ਸੁਣ ਨਾ ਜਾਏ। ਮੈਂ ਕਹਿੰਦਾ ਕਿੰਨੇ ਭਾਗਾਂ ਵਾਲੇ ਉਹ ਜੀ ਨੇ ਜਿਨ੍ਹਾਂ ਨੂੰ ਉਹ ਰਾਗ ਦੇ ਸ਼ਬਦ ਸੁਣਨ ਨੂੰ ਮਿਲਦੇ ਨੇ, ਕਿੰਨੇ ਭਾਗਾਂ ਵਾਲੇ ਉਹ ਜੀ ਹੋਣਗੇ, ਕਿੰਨੇ ਜਨਮਾਂ ਦੀ ਉਹਨਾਂ ਦੀ ਤਪੱਸਿਆ ਹੋਏਗੀ, ਜਾਂ ਕਿੰਨੀ ਉਹਨਾਂ 'ਤੇ ਗੁਰੂ ਦੀ ਕਿਰਪਾ ਹੋਏਗੀ ਜਿਨ੍ਹਾਂ ਨੂੰ ਰਾਗ ਦਾ ਸ਼ਬਦ ਸੁਣਨ ਨੂੰ ਮਿਲਦਾ। ਸੰਸਾਰ ਵਿੱਚ ਰਾਗ ਵਿੱਚ ਸ਼ਬਦ ਕੋਈ ਨਹੀਂ ਗਾਉਂਦਾ, ਮੁਸਲਮਾਨਾਂ ਕੋਲ ਰਾਗ ਬਹੁਤ ਆ, ਪਰ ਉਹਦੇ ਵਿੱਚ ਉਹ ਰਾਗ ਦੇ ਵਿੱਚ ਸ਼ਬਦ ਗੁਰਬਾਣੀ ਦੇ ਨਹੀਂ ਪੜ੍ਹਦੇ, ਉਹ ਵਿਸ਼ਿਆਂ ਵਕਾਰਾਂ ਵਾਲੇ ਸ਼ਬਦ ਪੜ੍ਹਦੇ ਆ, ਜਿਹਦੇ ਨਾਲ ਜਾਂ ਤਾਂ ਬੀਬੀਆਂ ਖੁਸ਼ ਹੋ ਜਾਣ, ਅਤੇ ਜਾਂ ਫਿਰ ਉਹ ਬੀਬੀਆਂ ਦੀ ਸਿਫਤ ਵਾਸਤੇ ਸ਼ਬਦ ਪੜ੍ਹਦੇ ਆ, ਅਤੇ ਜਿਹੜੇ ਵਿਸ਼ਈ ਲੋਕ ਆ ਉਹ ਖੁਸ਼ ਹੋ ਜਾਣ, ਉਹ ਬੀਬੀਆਂ ਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਜਾਣ, ਤੋ ਇੱਦਾਂ ਦੇ ਸ਼ਬਦ ਉਹ ਪੜ੍ਹਦੇ ਆ ਰਾਗਾਂ ਦੇ ਰਾਹੀਂ, ਉਹਨਾਂ ਦਾ ਮਨ ਬਹਿਲਾਉਣ ਵਾਸਤੇ, ਪਰਚਾਵਾ ਕਰਨ ਵਾਸਤੇ। ਅਤੇ ਹੋਰ ਸ਼ਾਸਤਰੀਆਂ ਕੋਲ, ਪੰਡਤਾਂ ਕੋਲ, ਹੋਰ ਲੋਕਾਂ ਕੋਲ ਵੀ ਰਾਗ ਹੈਗਾ ਬਹੁਤ, ਪਰ ਗੁਰਬਾਣੀ ਦੇ ਸ਼ਬਦ ਨਹੀਂ ਉਹ ਪੜ੍ਹਦੇ। ਪੰਜਾਬੀਆਂ ਦੇ ਕੋਲ ਵੀ ਥੋੜ੍ਹਾ ਬਹੁਤਾ ਰਾਗ ਬਚਿਆ, ਅਤੇ ਉਹ ਵੀ ਉਹ ਰਾਗਾਂ ਵਿੱਚ ਸ਼ਬਦ ਨਹੀਂ ਪੜ੍ਹਦੇ, ਫਿਲਮੀ ਟੂਨਾਂ 'ਤੇ ਪੜ੍ਹ ਕੇ ਬੜੇ ਖੁਸ਼ ਹੁੰਦੇ ਆ। ਉਹ ਫਿਲਮਾਂ ਦੇ ਵਿੱਚ ਜਿਹੜੀ ਉਹ ਰਾਗ ਜਿਹੜੇ ਵੀ ਉਹ ਗੀਤ ਜਿਹਨਾਂ ਲਿਆਂ 'ਤੇ ਪੜ੍ਹਦੇ ਆ, ਉਹ ਉਹਨਾਂ ਲਿਆਂ 'ਤੇ ਗੀਤ ਪੜ੍ਹ ਕੇ ਰਾਗ ਗੁਰਬਾਣੀ ਦੇ ਸ਼ਬਦ ਪਰ ਸ਼ਬਦ ਗੁਰਬਾਣੀ ਦੇ ਅੰਮ੍ਰਿਤਸਰ ਪੜ੍ਹੇ ਜਾਂਦੇ ਆ, ਸਾਡੇ ਸਾਰੇ ਗੁਰਦੁਆਰਿਆਂ ਵਿੱਚ ਪੜ੍ਹੇ ਜਾਂਦੇ ਆ, ਦੇਸ਼ਾਂ ਵਿਦੇਸ਼ਾਂ ਵਿੱਚ ਪੜ੍ਹੇ ਜਾਂਦੇ ਆ, ਪਰ ਰਾਗਾਂ ਵਿੱਚ ਨਹੀਂ। ਉਹ ਰਾਗੀ ਰਾਗਾਂ 'ਚ ਨਹੀਂ ਪੜ੍ਹਦੇ, ਉਹ ਜਿਹੜੀਆਂ ਟਿਊਨਾਂ ਆਮ ਫਿਲਮੀ ਲੋਕ ਗਾਉਂਦੇ ਆ ਨਾ, ਉਹਨਾਂ ਟਿਊਨਾਂ 'ਤੇ ਪੜ੍ਹਦੇ ਆ, ਅਤੇ ਆਮ ਲੋਕ ਬੜੇ ਝੂਮਦੇ ਆ ਵੀ ਭਾਈ ਨੇ ਬੜਾ ਵਧੀਆ ਸ਼ਬਦ ਪੜ੍ਹਿਆ ਰਾਗੀ ਨੇ, ਅਤੇ ਨਾਲੇ ਉਹ ਖੁਸ਼ ਹੋ ਕੇ ਪੈਸੇ ਵੀ ਦਿੰਦੇ ਆ, ਨਾਲੇ ਫਿਰ ਬਾਅਦ 'ਚ ਸਿਫਤ ਵੀ ਕਰਦੇ ਵੀ ਬੜਾ ਆਨੰਦ ਆਇਆ ਜੀ, ਤੁਸੀਂ ਇਸ ਟਿਊਨ ਦੇ ਵਿੱਚ ਸਾਨੂੰ ਇਸ ਲੈਅ ਵਿੱਚ ਗੁਰਬਾਣੀ ਦਾ ਸ਼ਬਦ ਸੁਣਾਇਆ। ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਉਹ ਰਾਗ ਤੋਂ ਬਿਨਾਂ ਜੇ ਅਸੀਂ ਉਹ ਫਿਲਮੀ ਲਿਆਂ ਦੇ ਵਿੱਚ ਸ਼ਬਦ ਗੁਰਬਾਣੀ ਦੇ ਪੜ੍ਹਦੇ ਹਾਂ, ਤਾਂ ਪੁੰਨ ਦੇ ਥਾਂ 'ਤੇ ਪਾਪ ਆ, ਅਤੇ ਜਿਹੜਾ ਆਪ ਮਾਸ਼ਰਾਬ ਖਾ ਲੈਂਦਾ ਜੇ ਉਹ ਸੁਣਾਉਂਦਾ ਆ, ਤਾਂ ਉਹਨੂੰ ਵੀ ਪੁੰਨ ਦੇ ਥਾਂ ਪਾਪ, ਅਤੇ ਸੁਣਨ ਵਾਲੇ ਨੂੰ ਵੀ ਪਾਪ ਆ। ਉਹਨਾਂ ਦਾ ਸ਼ਬਦ ਸੁਣਨਾ ਹੀ ਨਹੀਂ ਚਾਹੀਦਾ, ਜਿਹੜੇ ਸਿਰ 'ਚ ਪਾਣੀ ਪਾ ਕੇ ਇਸ਼ਨਾਨ ਨਹੀਂ ਕਰਦੇ, ਜੰਗਲ ਮੈਦਾਨ ਹੋ ਕੇ ਇਸ਼ਨਾਨ ਨਹੀਂ ਕਰਦੇ, ਪਿਸ਼ਾਬ ਕਰਕੇ ਜਲ ਨਹੀਂ ਵਰਤਦੇ, ਉਹਨਾਂ ਦੇ ਕੋਲੋਂ ਜੇ ਸ਼ਬਦ ਸੁਣਦੇ ਆ, ਤਾਂ ਪੁੰਨ ਦੇ ਥਾਂ 'ਤੇ ਪਾਪ ਆ, ਗਾਉਣ ਵਾਲੇ ਨੂੰ ਵੀ ਅਤੇ ਸੁਣਨ ਵਾਲੇ ਨੂੰ ਵੀ। ਅਤੇ ਉਹ ਲੋਕ ਗੁਰਬਾਣੀ ਦੇ ਰਾਗਾਂ ਰਾਹੀਂ ਗੁਰਬਾਣੀ ਦੇ ਸ਼ਬਦ ਨਹੀਂ ਪੜ੍ਹਦੇ। ਇੱਕ ਆਹ ਥਾਂ ਆ ਜਿੱਥੇ ਗੁਰਬਾਣੀ ਦੇ ਵਿੱਚ ਰਾਗਾਂ ਦੇ ਵਿੱਚ ਸ਼ਬਦ ਪੜ੍ਹੇ ਜਾਂਦੇ ਆ, ਤੇ ਉਹ ਵੀ ਸੁਣਨ ਵਾਲਿਆਂ ਦੇ ਭਾਗਾਂ ਵਿੱਚ ਨਹੀਂ ਹੈ, ਜੇ ਹੈ ਤੇ ਕਿਸੇ ਵਿਰਲੇ ਦੇ ਥੋੜਿਆਂ ਦੇ ਆ। ਜਦੋਂ ਇੱਥੇ ਅੱਧਾ ਕੁ ਘੰਟਾ ਸ਼ਾਮ ਨੂੰ ਰਾਗ ਕੀਰਤਨ ਹੁੰਦਾ ਤੇ ਉਦੋਂ ਛੇਤੀ ਛੇਤੀ ਲੋਕ ਭੱਜ ਜਾਂਦੇ ਆ, ਕਿਤੇ ਸਾਡੇ ਕੰਨ ਵਿੱਚ ਇਹ ਪੈ ਨਾ ਜਾਏ, ਕਿਤੇ ਸਾਡਾ ਭਲਾ ਨਾ ਹੋ ਜਾਏ, ਕਲਿਆਣ ਨਾ ਹੋ ਜਾਏ, ਪਾਪ ਨਾ ਲੈ ਜਾਣ, ਅਸੀਂ ਸੁਖੀ ਨਾ ਹੋ ਜਾਈਏ, ਤੇ ਇਸ ਵਾਸਤੇ ਫਿਰ ਉੱਥੋਂ ਭੱਜਦੇ ਆ ਛੇਤੀ ਛੇਤੀ। ਤੇ ਮੈਂ ਇਹ ਅਰਜ਼ ਕਰਦਾ, ਮੈਂ ਇਹਦੇ ਵਿੱਚ ਕੋਈ ਪੜਦਾ ਓਹਲਾ ਨਹੀਂ ਰੱਖਿਆ ਕਿ ਜੇ ਉਹਨਾਂ ਸ਼ੇਰਾਂ ਦੇ ਪਾਪ ਕੱਟੇ ਜਾਂਦੇ, ਉਹਨਾਂ ਦੀਆਂ ਜੂਨੀਆਂ ਕੱਟੀਆਂ ਜਾਂਦੀਆਂ, ਤੇ ਮਨੁੱਖਾ ਦੇਹੀ ਦੇ ਜਿੰਨੇ ਲੋਕ ਵੀ ਆ, ਫਿਰ ਇਹਨਾਂ ਦੇ ਕਸ਼ਟ ਨਹੀਂ ਕੱਟੇ ਜਾਣਗੇ, ਇਹਨਾਂ ਦੇ ਸੂਲੀ ਤੋਂ ਸੂਲ ਨਹੀਂ ਹੋਣਗੇ ਜਾਂ ਮੁੱਕ ਨਹੀਂ ਜਾਣਗੇ ਰਾਗ ਦਾ ਸ਼ਬਦ ਸੁਣ ਕੇ। ਤੇ ਆਪਾਂ ਸੁਣਦੇ ਹਾਂ ਊਚ ਪਾਰ ਬੇਅੰਤ ਸਵਾਮੀ, ਮੈਂ ਬੀਬੀਆਂ ਕੋਲੋਂ ਛੋਟੇ ਹੁੰਦਿਆਂ ਬਚਪਨ ਵਿੱਚ ਸੁਣਦਾ ਰਿਹਾ, ਜੋਟੀਆਂ ਦੇ ਸ਼ਬਦ ਉਹ ਪੜ੍ਹਦੀਆਂ ਹੁੰਦੀਆਂ ਸੀ ਬੜੀ ਖੁਸ਼ੀ ਨਾਲ, ਪਰ ਮੈਨੂੰ ਉਦੋਂ ਸਮਝ ਨਹੀਂ ਹੁੰਦੀ ਸੀ ਕਿ ਇਹ ਪੜ੍ਹਦੀਆਂ ਕੀ ਆ। ਇੱਦਾਂ ਤੇ ਪਤਾ ਲੱਗਦਾ ਸੀ ਊਚ ਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਤੇ ਅਗਲੇ ਬੰਨੇ ਪੰਕਤੀ ਜਿਹੜੀ ਉਹ ਪੜ੍ਹਦੀਆਂ ਸੀ ਤੇ ਉਹਦੀ ਮੈਨੂੰ ਕਦੀ ਸਮਝ ਨਹੀਂ ਸੀ ਆਉਂਦੀ ਕਿ ਕੀ ਪੜ੍ਹਦੀਆਂ। ਤੇ ਪਸ਼ੂ ਪ੍ਰੇਤਮ ਗੁੱਤਕੋ ਤਾਰੇ ਮੈਨੂੰ ਸਮਝ ਆਉਂਦੀ ਹੁੰਦੀ ਸੀ ਕਿ ਇੱਦਾਂ ਹੀ ਕੁਛ ਕਹਿੰਦੀਆਂ, ਪਸ਼ੂ ਪ੍ਰੇਤਮ ਗੁੱਤਕੋ ਤਾਰੇ, ਤੋ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਗੁੱਤਕੋ ਕੀ ਹੁੰਦਾ, ਤੇ ਸੁਣਦੇ ਰਹਿੰਦੇ ਸੀ। ਪਰ ਜਦੋਂ ਹੁਣ ਗੁਰਬਾਣੀ ਪੜ੍ਹਨ ਲੱਗੇ ਹਾਂ ਤੇ ਫਿਰ ਪਤਾ ਲੱਗਿਆ ਕਿ ਪਸ਼ੂ ਪ੍ਰੇਤ ਤੇ ਮੁਗਧ ਇਹਨਾਂ ਨੂੰ ਸਤਿਗੁਰੂ ਉਤਾਰਦਾ ਆ ਜਿੱਥੇ ਉਜਾੜ ਵਿੱਚ ਬਹਿ ਕੇ ਗੁਰੂ ਸ਼ਬਦ ਪੜ੍ਹਦਾ। ਤੇ ਸਤਿਗੁਰੂ ਨਾਨਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੇਰਾ ਜੀ ਕਰਦਾ ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਹੋਈ, ਸੱਚੇ ਪਾਤਸ਼ਾਹ ਕੀ ਕਰੀਏ, ਅਸੀਂ ਜਦੋਂ ਤੁਹਾਡਾ ਹੁਕਮ ਮੰਨ ਕੇ ਮੈਦਾਨੇ ਗੜਵਾ ਲੈ ਕੇ ਜਾਂਦੇ ਹਾਂ ਪਾਣੀ ਦਾ, ਤੇ ਅਸੀਂ ਜਦੋਂ ਮੈਦਾਨ ਬੈਠੇ ਹੁੰਦੇ ਹਾਂ ਤੇ ਸਾਡਾ ਪਾਣੀ ਜਾਂ ਤੇ ਕੋਈ ਡੋਲ ਜਾਂਦਾ ਜਾਂ ਪੀ ਜਾਂਦਾ, ਸਾਨੂੰ ਹੱਥ ਧੋਣ ਨੂੰ ਜੰਗਲ ਵਾਲੇ ਪਾਣੀ ਮਿਲਦਾ ਨਹੀਂ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਪ੍ਰੇਤ ਜੂਨਾਂ ਬੜੀਆਂ ਆ, ਭੂਤ ਲੋਕ ਬਹੁਤ ਬਣੇ ਹੋਏ ਆ, ਤੇ ਉਹਨਾਂ ਨੂੰ ਹੋਰ ਪਾਣੀ ਨਹੀਂ ਪੀਣ ਨੂੰ ਮਿਲਦਾ, ਇਹ ਹੀ ਪਾਣੀ ਪੀਣ ਨੂੰ ਮਿਲਦਾ ਜਿਹੜਾ ਆਪਾਂ ਜੰਗਲ ਪਿਸ਼ਾਬ ਵਾਸਤੇ ਜੰਗਲ ਵਾਸਤੇ ਲੈ ਕੇ ਜਾਂਦੇ ਆ, ਤੇ ਉਹ ਪੀ ਜਾਂਦੇ ਆ ਤੇ ਡੋਲ ਜਾਂਦੇ ਆ। ਤੇ ਉਹ ਕਹਿੰਦੇ ਸੱਚੇ ਪਾਤਸ਼ਾਹ ਫਿਰ ਅਸੀਂ ਕੀ ਕਰੀਏ। ਸੱਚੇ ਪਾਤਸ਼ਾਹ ਹੁਕਮ ਕੀਤਾ, ਤੁਸੀਂ ਜਦੋਂ ਘਰੋਂ ਤੁਰਦੇ ਆ ਅਰਦਾਸਾਂ ਕਰਕੇ ਭਜਨ ਕਰਦੇ ਜਾਇਆ ਕਰੋ, ਜਾਂ ਤੇ ਉਹਨਾਂ ਨੂੰ ਇਕਾਂਤ ਵਿੱਚ ਭਜਨ ਸੁਣਾ ਦਿਆ ਕਰੋ, ਨਹੀਂ ਤੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਜਾਇਆ ਕਰੋ ਉੱਚੀ ਉੱਚੀ। ਤੇ ਉਹ ਜਦੋਂ ਰਾਤ ਨੂੰ ਜਿੱਧਰ ਕੋਈ ਜਾਂਦਾ ਸੀ ਸ਼ਬਦ ਪੜ੍ਹਦਾ ਜਾਂਦਾ ਸੀ, ਤੇ ਆਮ ਪਿੰਡਾਂ ਦੇ ਲੋਕ ਸੁਣਦੇ ਸੀ ਨਾ ਜਦੋਂ, ਉਹ ਕਹਿੰਦੇ ਸੀ ਕੂਕਾ ਹੋਣਾ ਜਿਹੜਾ ਕੂਕਾ ਮਾਰਨ ਡਿਆ, ਜਿੱਥੋਂ ਸਾਡਾ ਨਾਮਧਾਰੀਆਂ ਦਾ ਨਾਂ ਕੂਕੇ ਪਿਆ। ਤੇ ਉਹ ਕੂਕੇ ਇਸ ਵਾਸਤੇ ਬਣੇ ਕਿ ਉਹਨਾਂ ਜੂਨਾਂ ਦਾ ਉਧਾਰ ਹੋ ਜਾਏ, ਉਹ ਸਾਡੇ ਕੋਲੋਂ ਸ਼ਬਦ ਸੁਣ ਕੇ ਨਾ। ਹੁਣ ਜਦੋਂ ਬੱਚਾ ਰਾਗੀ ਦਾ ਬੱਚਾ ਰਹੂਗਾ ਤਾਂ ਕਿਸੇ ਨਾ ਕਿਸੇ ਰਾਗ ਲੈ ਵਿੱਚ ਹੀ ਰਹੂਗਾ, ਤੇ ਜਿਹੜਾ ਗੁਰੂ ਦੇ ਇੱਥੇ ਸ਼ਬਦ ਸੁਣਦਾ ਰੋਜ਼ ਸੁਣਦਾ, ਤੇ ਉਹ ਮੈਂ ਰਾਗ ਸਿੱਖਿਆ ਥੋੜ੍ਹਾ ਆ, ਪਰ ਮੈਂ ਜਿਹੜੇ ਸੁਣੇ ਹੋਏ ਸ਼ਬਦਿਆਂ ਨੇ ਉਹ ਲਿਆ ਮੈਨੂੰ ਯਾਦ ਆ, ਤੇ ਮੈਂ ਕਿਤੇ ਵੀ ਜਦੋਂ ਸ਼ਬਦ ਕੋਈ ਪੜ੍ਹਦਾ ਜਦੋਂ ਮੈਨੂੰ ਅੰਦਰੋਂ ਜਦੋਂ ਲਹਿਰ ਉੱਠਦੀ ਹੈ ਤੇ ਫਿਰ ਮੈਂ ਉਹਨਾਂ ਕਿਸੇ ਲਿਆਂ 'ਚ ਹੀ ਪੜ੍ਹਦਾ ਜਿਹੜੀਆਂ ਮੈਂ ਸੁਣੀਆਂ ਹੋਈਆਂ। ਤੇ ਜਿਹੜੇ ਹੋਰ ਲੋਕ ਜਿਹੜੇ ਗਾਣਿਆਂ ਦੀਆਂ ਲੈਆਂ ਸੁਣਦੇ ਆ ਨਾ, ਉਹ ਕਦੇ ਵੀ ਕੁਛ ਬੋਲਣਗੇ ਤੇ ਉਹ ਗਾਣੇ ਦੀਆਂ ਲੈਆਂ 'ਤੇ ਹੀ ਬੋਲਣਗੇ। ਜਿਨ੍ਹਾਂ ਨੇ ਪੰਜਾਬੀ ਗੀਤ ਸੁਣੇ ਹੋਏ ਆ ਉਹ ਜਦੋਂ ਵੀ ਕਦੀ ਕੁਛ ਵੀ ਬੋਲਣਗੇ ਤੇ ਉਹਨਾਂ ਗੀਤਾਂ 'ਚ ਸੁਣਨਗੇ, ਕਿਉਂਕਿ ਉਹਨਾਂ ਸੁਣੇ ਹੀ ਉਹ ਆ, ਉਹਨਾਂ ਦੇ ਦਿਮਾਗ 'ਤੇ ਲੈਆਂ ਹੀ ਉਹ ਫਿੱਟ ਆ। ਇਸ ਵਾਸਤੇ ਕੂਕਿਆਂ ਦੇ ਭਾਗਾਂ ਵਿੱਚ ਨਾਮਧਾਰੀਆਂ ਭਾਗਾਂ ਦੇ ਵਿੱਚ ਇਹ ਗੱਲ ਆਈ ਆ ਕਿ ਰਾਗ ਦੇ ਰਾਹੀਂ ਇਹ ਸ਼ਬਦ ਸੁਣਦੇ ਆ, ਇਹਨਾਂ ਦਾ ਆਪਣਾ ਤੇ ਫਾਇਦਾ ਹੋ ਹੀ ਜਾਣਾ ਹੁੰਦਾ। ਤੇ ਜਿਹੜੇ ਜਿਹੜੇ ਇਹਨਾਂ ਦਾ ਦਰਸ਼ਨ ਕਰਨਗੇ ਜਾਂ ਜਿਨ੍ਹਾਂ ਨੂੰ ਇਹ ਗਾਂ ਸ਼ਬਦ ਸੁਣਾਉਣਗੇ ਉਹਨਾਂ ਦੀ ਵੀ ਮੁਕਤੀ ਹੋ ਜਾਏਗੀ, ਉਹਨਾਂ ਦੇ ਵੀ ਪਾਪ ਕੱਟੇ ਜਾਣਗੇ, ਕਿਉਂਕਿ ਗੁਰਬਾਣੀ ਦਾ ਸ਼ਬਦ ਪੜਨਗੇ ਤੇ ਉਹ ਰਾਗ ਦੀ ਲੈ ਵਿੱਚ ਪੜਨਗੇ। ਰਾਗ ਦੀ ਲੈ ਵਿੱਚ ਪੜਿਆ ਕਿੰਨਾ ਫਾਇਦਾ ਆ, ਮੈਂ ਇਹ ਅਰਜ਼ ਕਰਦਾ ਪਿਆ ਕਿ ਸੱਚੇ ਪਾਤਸ਼ਾਹ ਨੇ ਗੁਰਬਾਣੀ ਦਾ ਸ਼ਬਦ ਤੇ ਪੜਿਆ ਪਰ ਰਾਗ ਵਿੱਚ ਪੜਿਆ, ਤੇ ਉਹਨਾਂ ਸ਼ੇਰਾਂ ਦੇ ਪਿਛਲੇ ਮਾੜੇ ਕਰਮ ਜਨਮਾਂ ਦੇ ਕੱਟੇ ਗਏ, ਪਾਪ ਕੱਟੇ ਗਏ, ਤੇ ਮਨੁੱਖਾ ਦੇਹੀ ਮਿਲ ਗਈ, ਸਾਨੂੰ ਮਨੁੱਖਾ ਦੇਹੀ ਵੀ ਮਿਲ ਗਈ, ਭੈਣ ਸਾਹਿਬ ਰਹਿਣ ਦਾ ਸਮਾਂ ਵੀ ਮਿਲ ਗਿਆ, ਤੇ ਇੱਥੇ ਆ ਕੇ ਫਿਰ ਹਰਿਮੰਦਰ ਵਿੱਚ ਆਉਣ ਦਾ ਸਮਾਂ ਵੀ ਮਿਲ ਗਿਆ, ਤੇ ਫਿਰ ਜਦੋਂ ਕੀਰਤਨ ਰਾਗ ਹੁੰਦਾ ਤੇ ਉਦੋਂ ਉਹ ਜਿਹੜਾ ਸਮਾਂ ਸੱਚੇ ਪਾਤਸ਼ਾਹ ਸਾਨੂੰ ਉਹ ਵੀ ਬਖਸ਼ਣ, ਅਸੀਂ ਉਹ ਵੀ ਲਾਹਾ ਲੈ ਸਕੀਏ, ਸਾਡੇ ਪਰਿਵਾਰ ਦੇ ਜੀ ਵੀ ਲੈ ਸਕਣ, ਸਾਗੇ ਸਾਡੇ ਸੰਗੀ ਸਾਥੀ ਵੀ ਲੈ ਸਕਣ, ਸਾਗੋ ਸੱਚੇ ਪਾਤਸ਼ਾਹ ਸੰਸਾਰ ਦੇ ਜੀਆਂ ਤੇ ਇਹ ਬਖਸ਼ਿਸ਼ ਕਰਨ, ਤੇ ਆਪਾਂ ਵੀ ਸਾਰੇ ਕੋਸ਼ਿਸ਼ ਕਰਿਆ ਕਰੀਏ ਕਿ ਉਹ ਵੀ ਲਾਹਾ ਅਸੀਂ ਅੱਧੇ ਘੰਟੇ ਦਾ ਜਿਹੜਾ ਉਹ ਵੀ ਅਸੀਂ ਲੈ ਸਕੀਏ, ਜਿਹਦੇ ਨਾਲ ਇੰਨੇ ਪਾਪ ਕੱਟੇ ਜਾਂਦੇ ਆ। ਸੰਸਾਰ 'ਤੇ ਹੋਰ ਦੂਸਰਾ ਥਾਂ ਨਹੀਂ ਹੈ ਜਿੱਥੇ ਰਾਗ ਵਿੱਚ ਤੇ ਫਿਰ ਗੁਰਬਾਣੀ ਦਾ ਸ਼ਬਦ ਪੜਿਆ ਜਾਏ, ਉਹ ਇੱਕ ਹੀ ਥਾਂ ਆ, ਇਹ ਤੁਹਾਨੂੰ ਸਗੋਂ ਸੱਚੇ ਪਾਤਸ਼ਾਹ ਨੇ ਬਖਸ਼ਿਆ ਭੈਣੀ ਸਾਹਿਬ ਦੇ ਵਿੱਚ, ਤੇ ਤੁਸੀਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਆ। ਸੁਨਤ ਬਿਨੈ ਕਹਿ ਬਾਣੀ ਨੋਨੀ ਸ਼ਬਦ ਵਿਆਸ ਕਰੋਗੇ ਜਬੀ ਤਨ ਅੰਤਾ ਛੁੱਟ ਹੈ ਗਤ ਤਬੀ ਪਰ ਸੱਚੇ ਪਾਤਸ਼ਾਹ ਹੁਕਮ ਕੀਤਾ ਫਿਰ ਉੱਥੇ ਤੁਸੀਂ ਮਨੁੱਖਾ ਦੇਈ ਦੇ ਵਿੱਚ ਨਾਮ ਦਾ ਅਭਿਆਸ ਤੁਰਦੇ ਫਿਰਦੇ ਵੀ ਨਾਮ ਜਪਣਾ ਕੰਮ ਕਾਰ ਕਰਦੇ ਵੀ ਨਾਮ ਜਪਣਾ ਸੌਂਦੇ ਜਾਗਦੇ ਵੀ ਨਾਮ ਜਪਣਾ ਪਰ ਨਾਮ ਦਾ ਅਭਿਆਸ ਆ ਕਿ 3 ਘੰਟੇ ਬੈਠ ਕੇ ਲਗਾਤਾਰ ਨਾਮ ਨੂੰ ਕਹੀ ਜਾਣਾ ਤੇ ਸੁਣੀ ਜਾਣਾ ਇਹ ਨਾਮ ਦਾ ਅਭਿਆਸ ਆ। ਇਹ ਵੀ ਜ਼ਰੂਰ ਹਰ ਰੋਜ਼ ਕਰਨਾ ਆ ਕਿ ਲਗਾਤਾਰ ਵੀ 3 ਘੰਟੇ ਰੋਜ਼ ਇੱਕ ਨਿਯਮ ਬਣਾ ਲਓ ਭਾਵੇਂ ਸਵੇਰ ਦਾ ਭਾਵੇਂ ਦੁਪਹਿਰ ਦਾ ਭਾਵੇਂ ਸ਼ਾਮ ਦਾ ਕਿ 3 ਘੰਟੇ ਬੈਠ ਕੇ ਇਸ ਨਾਮ ਨੂੰ ਲਗਾਤਾਰ ਜਪਦੇ ਰਹਿਣਾ ਤੇ ਸੁਣਦੇ ਰਹਿਣਾ ਜਪਦੇ ਰਹਿਣਾ ਤੇ ਸੁਣਦੇ ਰਹਿਣਾ। ਮੈਂ ਕਈ ਵਾਰੀ ਇੱਥੇ ਅੱਜ ਬੇਨਤੀ ਕਰਦਾ ਹੁੰਦਾ ਕਿ ਇੱਕ ਏਦਾਂ ਦਾ ਕੋਈ ਵੀ ਨਹੀਂ ਹੈ ਲਾਲਾ ਹੋਏ ਹੱਟੀ ਵਾਲਾ ਦੁਕਾਨ ਵਾਲਾ ਹੋਏ ਤੇ ਉਹ ਦੁਕਾਨ ਤੇ 10-12 ਘੰਟੇ ਬੈਠੇ ਨਾ ਤੇ ਉਹ ਕਵੇ ਮੇਰੀ ਦੁਕਾਨ ਚੱਲ ਪਏ, ਏਦਾਂ ਨਹੀਂ ਹੋਣਾ। ਉਹ ਬੈਠੇਗਾ ਤੇ ਤਾਂ ਗਾਹਕ ਆਉਣਗੇ। ਉਹ ਘਰੇ ਬੈਠਾ ਹੋਵੇ ਤੇ ਉੱਥੇ ਜਾ ਕੇ ਸਵੇਰੇ ਸ਼ਾਮ ਗੇੜਾ ਮਾਰਾ ਹੈ ਤੇ ਫਿਰ ਨਹੀਂ ਉਹ ਚੱਲਣ ਵਾਲੀ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇਸੇ ਤਰੀਕੇ ਦੇ ਨਾਲ ਜਿਹੜੇ ਰਾਗ ਸਿੱਖਦੇ ਆ ਉਹ ਕਹਿਣ ਅਸੀਂ ਸਿੱਖੀਏ ਹੈ ਹੀ ਨਾ, 3-4 ਘੰਟੇ ਬੈਠ ਕੇ ਰਾਗ ਸਿੱਖੀਏ ਹੈ ਹੀ ਨਾ, ਉਹਦਾ ਅਭਿਆਸ ਕਰੀਏ ਹੀ ਨਾ, ਪਰ ਵੱਡੇ ਵੱਡੇ ਸਟੇਜਾਂ ਤੇ ਅਸੀਂ ਲੈ ਸੁਰ ਵਿੱਚ ਸੁਣਾ ਸਕੀਏ, ਏਦਾਂ ਨਹੀਂ ਹੋਣਾ। ਉਹ ਪਹਿਲਾਂ ਸਿੱਖਣਾ ਹੀ ਪੈਣਾ ਤੇ ਉਹਦਾ ਅਭਿਆਸ ਫਿਰ ਕਰਨਾ ਹੀ ਪੈਣਾ, ਤਾਂ ਉਹ ਹੱਥਾਂ ਵਿੱਚ ਖੂਨ ਵਿੱਚ ਰਚੇਗਾ ਤੇ ਤਾਂ ਉਹ ਲੈ ਲਗਾ ਮਾਤਰਾ ਵਿੱਚ ਪੂਰੀ ਆਏਗੀ। ਇਸੇ ਤਰੀਕੇ ਦੇ ਨਾਲ ਆਪਾਂ ਸੋਚੀਏ ਕਿ ਅਸੀਂ ਗੱਡੀ ਚੜੀਏ ਹੀ ਨਾ ਤੇ ਪਹੁੰਚ ਜਾਈਏ ਤੇ ਗੱਡੀ ਤੇ ਤੁਰੇਗੀ ਤੇ ਉਹ ਤੇ ਪਹੁੰਚ ਜਾਏਗੀ, ਜੇ ਆਪਾਂ ਚੜੇ ਨਹੀਂ ਤੇ ਆਪਾਂ ਨਹੀਂ ਪਹੁੰਚਣਾ, ਜੇ ਚੜਾਂਗੇ ਤੇ ਗੱਡੀ ਵਿੱਚ ਫਿਰ ਬਹਿਣਾ ਹੀ ਪਏਗਾ ਜਾਂ ਖਲੋਣਾ ਪਏਗਾ ਤੇ ਤਾਂ ਪਹੁੰਚੇਗੀ, ਟਾਈਮ ਤੇ ਲੱਗੇਗਾ। ਇਸੇ ਤਰੀਕੇ ਨਾਲ ਮੈਂ ਅਰਜ਼ ਕਰਦਾ ਪਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਨ, ਸਾਡੇ ਤੇ ਨਹੀਂ ਸਭ ਜੂਨਾਂ ਤੇ। ਮੈਂ ਸੁਣਿਆ ਹੋਇਆ ਕਿ ਜਿਹੜਾ ਸੱਪ ਹੁੰਦਾ ਨਾ 100 ਸਾਲ ਦਾ ਹੋ ਜਾਏ ਤੇ ਉਹਨੂੰ ਫਿਰ ਇੱਕ ਮਣੀ ਮਿਲਦੀ ਹੈ, ਉਸ ਮਣੀ ਦੇ ਵਿੱਚ ਨੂੰ ਲੈ ਕੇ ਉਹਦੇ ਸਾਹਮਣੇ ਹੋ ਕੇ ਫਿਰ ਉਹ ਚਿੱਤ ਵਧਾ ਕੇ ਮੈਨੂੰ ਨਾ ਬੜੀ ਸੁੰਦਰ ਇੱਕ ਨੌਜਵਾਨ ਇਸਤਰੀ ਦਾ ਚੋਲਾ ਮਿਲ ਜਾਏ ਤੇ ਤਤ ਸ਼ਨ ਉਹ ਉਸ ਵੇਲੇ ਨੌਜਵਾਨ ਸੁੰਦਰ ਇਸਤਰੀ ਸੋਹਣੇ ਨੈਣ ਨਕਸ਼ ਲੰਬੇ ਵਾਲ ਗੋਰਾ ਚਿੱਟਾ ਰੰਗ ਪਤਲਾ ਸੋਹਣਾ ਸਰੀਰ ਉਹਨੂੰ ਮਿਲ ਜਾਂਦਾ ਤੇ ਉਹਨੂੰ ਮਿਲ ਤੇ ਜਾਂਦਾ। ਪਰ 24 ਘੰਟਿਆਂ ਦੇ ਵਿੱਚੋਂ 3 ਘੰਟੇ ਉਹਨੂੰ ਸੱਪ ਬਣ ਕੇ ਰਹਿਣਾ ਪੈਂਦਾ। ਇਸ ਵਾਸਤੇ 12 ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਜਾਂ ਦਿਨ ਦੇ 12 ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਉਹ ਜਿੱਥੇ ਵੀ ਰਹੇਗਾ ਉਹਨੂੰ ਸੱਪ ਬਣ ਕੇ ਰਹਿਣਾ ਪਏਗਾ ਤੇ ਤਾਂ ਅਗਲੀ ਵਾਰੀ ਉਹ ਜੂਨ ਪਲਟ ਸਕਦਾ, ਨਹੀਂ ਤੇ ਨਹੀਂ ਪਲਟ ਸਕਦਾ। ਜੇ ਇੱਕ ਵਾਰੀ ਉਹ ਗਲਤੀ ਕਰੇ ਤੇ ਦੂਜੀ ਵਾਰੀ ਫਿਰ ਉਹਨੂੰ ਇਹ ਆਪਣੀ ਮਰਜ਼ੀ ਦੇ ਨਾਲ ਫਿਰ ਉਹ ਸਰੀਰ ਨੂੰ ਪਲਟ ਨਹੀਂ ਸਕਦਾ। ਇਸ ਵਾਸਤੇ 3 ਘੰਟੇ ਭਾਵੇਂ ਉਹ ਸੱਪ ਬੰਦਾ ਬਣਿਆ ਹੋਵੇ ਭਾਵੇਂ ਜਨਾਨੀ ਭਾਵੇਂ ਕਿਸੇ ਜੂਨ ਵਿੱਚ 3 ਘੰਟੇ ਉਹਨੂੰ ਸੱਪ ਬਣ ਕੇ ਰਹਿਣਾ ਪੈ ਗਿਆ ਤੇ ਤਾਂ ਅਗਲੀ ਵਾਰੀ ਫਿਰ ਉਹ ਜੂਨੀ ਨੂੰ ਪਲਟ ਸਕਦਾ, ਆਪਣੀ ਮਰਜ਼ੀ ਦਾ ਸਰੀਰ ਲੈ ਸਕਦਾ। ਇਸੇ ਤਰੀਕੇ ਨਾਲ ਸਾਰੀਆਂ ਪਰੀਆਂ ਜਿੰਨੀਆਂ ਵੀ ਪਰੀਆਂ ਉੱਡ ਕੇ ਦੇਸ਼ਾਂ ਪ੍ਰਦੇਸ਼ਾਂ ਚ ਆਕਾਸ਼ਾਂ ਪਤਾਲਾਂ ਚ ਜਾ ਸਕਦੀਆਂ, ਪਰ ਜਦੋਂ ਰਾਤ ਦੇ 12 ਵੱਜਦੇ ਆ ਉਸ ਤੋਂ ਬਾਅਦ ਸਵੇਰ ਦੇ ਤਿੰਨ ਵਜੇ ਤੱਕ ਉਹਨਾਂ ਨੂੰ ਆਪਣੇ ਨਿੱਜੀ ਅਸਥਾਨ ਵਿੱਚ ਨਿੱਜੀ ਘਰ ਵਿੱਚ ਰਹਿਣਾ ਪੈਂਦਾ ਹੈ ਤੇ ਫਿਰ ਸੰਸਾਰ ਤੇ ਜਿੱਥੇ ਮਰਜ਼ੀ ਉਹ ਜਾ ਸਕਦੀਆਂ। ਜੇ ਉਸ 3 ਘੰਟੇ ਉੱਥੇ ਨਹੀਂ ਟਿੱਕੇ ਬਹਿੰਦੀਆਂ ਆਪਣੇ ਆਸਣ ਤੇ ਫਿਰ ਆਪਣੇ ਨਿੱਜੀ ਰੂਪ ਵਿੱਚ ਫਿਰ ਦੂਜੀ ਵਾਰੀ ਉਹ ਪੰਖਾਂ ਨਾਲ ਉੱਡ ਕੇ ਸੰਸਾਰ ਵਿੱਚ ਨਹੀਂ ਜਾ ਸਕਦੀਆਂ। ਜਿਵੇਂ ਆਪਾਂ ਮੋਬਾਈਲ ਵਰਤਦੇ ਰਹਿੰਦੇ ਹਾਂ ਉਹਦੀ ਬੈਟਰੀ ਡਾਊਨ ਹੁੰਦੀ ਹੈ ਤੇ ਫਿਰ ਆਪਾਂ ਉਹਨੂੰ ਕੁਛ ਸਮਾਂ ਵਾਸਤੇ ਸੁੱਚ ਵਿੱਚ ਲਾ ਦਿੰਦੇ ਬਿਜਲੀ ਆਨ ਕਰਕੇ ਤੇ ਉਹ ਚਾਰਜ ਹੋ ਜਾਂਦਾ ਤੇ ਫਿਰ ਉਹ ਅਗਲੀਆਂ ਗੱਲਾਂ ਕਰਾਉਂਦਾ, ਜਾਂ ਪੈਸੇ ਮੁੱਕ ਜਾਂਦੇ ਆ ਫਿਰ ਹੋਰ ਪੈਸੇ ਵਿੱਚ ਪਵਾਉਂਦੇ ਤੇ ਤਾਂ, ਜਾਂ ਖੇਤ ਆਪਾਂ ਵੱਢ ਲੈਂਦੇ ਹਾਂ ਫਿਰ ਹੋਰ ਬੀਜ ਪਾਉਂਦੇ ਤੇ ਦਾਣੇ ਉੱਗਦੇ ਆ। ਸਾਰਾ ਸੰਸਾਰ ਏਦਾਂ ਹੀ ਚੱਲਦਾ ਆ, ਬੱਚਾ ਸੌਂ ਜਾਂਦਾ ਫਿਰ ਤਾਜ਼ਾ ਹੋ ਕੇ ਤੇ ਫਿਰ ਕੰਮ ਕਰਦਾ, ਆਪਾਂ ਸਾਰੇ ਏਦਾਂ। ਤੇ ਉਹ ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਦੇਵਤਿਆਂ ਨੂੰ ਆਖਿਆ ਕਿ ਜੇ ਤੁਸੀਂ 3 ਘੰਟੇ ਸਵੇਰੇ 12 ਵਜੇ ਤੋਂ ਲੈ ਕੇ 3 ਘੰਟੇ ਦੇਵਤਿਆਂ ਦਾ ਪਹਿਰਾ ਹੁੰਦਾ ਤੇ 3 ਘੰਟਿਆਂ ਦੇ ਵਿੱਚ ਅਗਲਾ ਜਿਹੜਾ 3 ਘੰਟੇ ਦਾ ਪਹਿਰਾ ਉਹ ਪਰੀਆਂ ਦਾ ਇਹਨਾਂ ਸ਼ਕਤੀਆਂ ਦਾ ਹੁੰਦਾ ਤੇ 12 ਤੋਂ 6 ਵਜੇ ਤੱਕ ਇਹ ਇਹਨਾਂ ਦਾ ਪਹਿਰਾ ਹੁੰਦਾ। ਇਸੇ ਤਰੀਕੇ ਨਾਲ ਰਾਤ ਦੇ 6 ਤੋਂ ਰਾਤ ਦੇ 12 ਵਜੇ ਤੱਕ ਉਹਨਾਂ ਵਿੱਚ ਜਿਹੜੀਆਂ ਚੜੇਲਾਂ ਭੂਤ ਪ੍ਰੇਤ ਆ ਤੇ ਹੋਰ ਜਿਹੜੇ ਰਾਕਸ਼ਸ ਬੁੱਧੀ ਦੇ ਜੀਵ ਨੇ ਉਹਨਾਂ ਦਾ ਪਹਿਰਾ ਹੁੰਦਾ। ਤੇ ਸੱਚੇ ਪਾਤਸ਼ਾਹ ਦੇਵਤਿਆਂ ਨੂੰ ਵੀ ਕਿਹਾ ਕਿ ਜੇ ਤੁਸੀਂ 3 ਘੰਟੇ ਆਪਣੇ ਨਿੱਜੀ ਸਰੂਪ ਵਿੱਚ ਨਿੱਜੀ ਆਸਣ ਤੇ ਨਹੀਂ ਬਹਿੰਦੇ ਤੇ ਫਿਰ ਅਗਲੀ ਵਾਰੀ ਸੰਸਾਰ ਵਿੱਚ ਤੁਸੀਂ ਨਹੀਂ ਕਿਤੇ ਜਾ ਸਕਦੇ। ਜਿਹੜਾ ਬੰਦਾ ਇਸ ਨਿਯਮ ਨੂੰ ਪਾਲਦਾ ਆ ਉਹ 14 ਆਕਾਸ਼ਾਂ ਪਤਾਲਾਂ ਦੀ ਕੀ ਗੱਲ ਕਰਨੀ ਆ, ਉਹ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਕਿਸੇ ਬ੍ਰਹਿਮੰਡ ਵਿੱਚ ਵੀ ਜਾ ਸਕਦਾ ਆ। ਇਸੇ ਤਰੀਕੇ ਨਾਲ ਸੱਚੇ ਪਾਤਸ਼ਾਹ ਆਪ ਵੀ ਆਪਣੇ ਆਸਣ ਤੇ ਬੈਠ ਕੇ ਤੇ ਉਹ 3-4 ਘੰਟੇ ਬੈਠ ਕੇ ਉਹ ਪਹਿਲਾਂ ਨਾਮ ਸਿਮਰਨ ਕਰਦੇ ਆ। ਸਾਡੇ ਜਿੰਨੇ ਵੀ ਭਗਤ ਹੋਏ ਤੁਸੀਂ ਉਹਨਾਂ ਦੀ ਜੀਵਨੀ ਪੜ੍ਹੋ ਕਿ ਅੰਮ੍ਰਿਤ ਵੇਲੇ ਉੱਠ ਕੇ ਤੇ ਉਹ 4 ਘੰਟੇ ਜਾਂ 3 ਘੰਟੇ ਲਗਾਤਾਰ ਬੈਠ ਕੇ ਪਹਿਲਾਂ ਉਹ ਇਸ ਨਾਮ ਦਾ ਅਭਿਆਸ ਕਰਦੇ ਸੀ। ਅੱਜ ਉਹਨਾਂ ਦਾ ਦੁਨੀਆਂ ਤੇ ਨਾਂ ਆ, ਉਹਨਾਂ ਨੇ ਗੁਰਬਾਣੀ ਰਚੀ ਆ ਸਾਡੇ ਵਾਸਤੇ, ਉਹਨਾਂ ਲੀਹਾਂ ਪਾ ਦਿੱਤੀਆਂ ਕਿ ਇਸ ਲੀਹ ਤੇ ਤੁਰੋਂਗੇ ਤੇ ਸੱਚਖੰਡ ਵਿੱਚ ਚਲੇ ਜਾਓਗੇ, ਇਸ ਲੀਹ ਤੇ ਤੁਰੋਂਗੇ ਤੇ ਗੁਰੂ ਚਰਨਾਂ ਵਿੱਚ ਪਹੁੰਚ ਜਾਓਗੇ, ਇਸ ਲੀਹ ਤੇ ਤੁਰੋਂਗੇ ਤੇ ਦਰਗਾਹ ਵਿੱਚ ਪਹੁੰਚ ਜਾਓਗੇ, ਇਸ ਲੀਹ ਤੇ ਤੁਰੋਂਗੇ ਤੇ ਨਰਕਾਂ ਵਿੱਚ ਪਹੁੰਚ ਜਾਓਗੇ। ਲੀਹਾਂ ਸਾਡੇ ਵਾਸਤੇ ਉਹਨਾਂ ਨੇ ਪਾ ਦਿੱਤੀਆਂ, ਗਿਆਨ ਲਿਖ ਕੇ ਦੱਸ ਦਿੱਤਾ, ਪਰ ਪੜ੍ਹਨ ਵਾਲਿਆਂ ਦੀ ਕਮੀ ਨਹੀਂ, ਇਸ ਵੇਲੇ ਕਮੀ ਮੰਨਣ ਵਾਲੀ ਹੈ। ਤੇ ਮੈਂ ਗੱਲ ਇਹ ਕਰਦਾ ਪਿਆ, ਨਾਮ ਅਭਿਆਸ, ਇੱਥੇ ਨਾਮ ਅਭਿਆਸ ਆ, ਦੁਨੀਆਂ ਦਾ ਅਭਿਆਸ ਸਾਰਾ ਚੱਲਦਾ ਪਿਆ, ਕਾਰਖਾਨੇ ਚੱਲਦੇ ਪਏ, ਫੈਕਟਰੀਆਂ ਚੱਲਦੀਆਂ ਪਈਆਂ, ਦੁਕਾਨਾਂ ਚੱਲਦੀਆਂ ਪਈਆਂ, ਸਭ ਕੁਛ ਚੱਲਦਾ ਪਿਆ, ਸੂਰਜ ਵੀ ਆਪਣੇ ਟਾਈਮ ਨਾਲ ਚੱਲਦਾ ਪਿਆ, ਹਵਾ ਵੀ ਆਪਣੇ ਟਾਈਮ ਨਾਲ ਚੱਲਦੀ ਪਈ ਹੈ, ਸ੍ਰਿਸ਼ਟੀ ਸਾਰੀ ਆਪਣੇ ਟਾਈਮ ਨਾਲ ਚੱਲਦੀ ਪਈ ਆ, ਤੇ ਆਪਾਂ ਵੀ ਆਪਣੇ ਟਾਈਮ ਨਾਲ ਖਾਂਦੇ ਵੀ ਹਾਂ, ਸੋਨੇ ਵੀ ਹਾਂ, ਪਹਿਨਦੇ ਵੀ ਹਾਂ, ਕੰਮਕਾਰ ਵੀ ਕਰਦੇ ਹਾਂ, ਖਾਣਾ ਪੀਣਾ, ਹੱਸਣਾ ਸੌਣਾ, ਇਹ ਕੰਮ ਆਪਾਂ ਵੀ ਕਰਦੇ ਹਾਂ। ਪਰ ਜਿੱਥੇ ਇਹ ਗੱਲ ਆਉਂਦੀ ਹੈ ਨਾ ਕਿ ਹੁਣ ਨਾਮ ਅਭਿਆਸ ਕਰਨਾ, ਵੀ ਜਿੰਨੇ ਸਾਨੂੰ ਭੈਣ ਬਾਣੀ ਜਿਹਨੇ ਸਾਨੂੰ ਸਰੀਰ ਦਿੱਤਾ, ਖਾਣ ਨੂੰ ਦਿੱਤਾ, ਰਹਿਣ ਨੂੰ ਦਿੱਤਾ, ਤੇ ਹੁਣ ਉਹ ਨਾਮ ਵੀ ਜਪਣਾ, ਇਦੋਂ ਇੱਥੋਂ ਫਿਰ ਸਭ ਭੱਜਦੇ ਹਾਂ। ਬੰਦੇ ਦੇ ਵਿੱਚ ਇਹ ਸ਼ਕਤੀ ਕੰਮ ਕਰਦੀ ਹੈ ਤੇ ਇੱਥੋਂ ਇਹ ਸ਼ਕਤੀ, ਇੱਥੋਂ ਇਹ ਗਿਆਨ ਲੈਣਾ ਨਹੀਂ ਚਾਹੁੰਦਾ। ਨਾਮ ਅਭਿਆਸ ਕਰਨ ਵਾਸਤੇ ਇਹ ਜਗ੍ਹਾ ਬਣੀਆਂ ਤੇ ਨਾਮ ਅਭਿਆਸ ਕਰਨ ਵਾਸਤੇ ਲੋਕ ਇੱਥੇ ਆਉਂਦੇ ਨਹੀਂ, ਤਾਂ ਕਰਕੇ ਉਹ ਪਾਪਾਂ ਦੇ ਭਾਗੀ ਬਣੀ ਜਾਂਦੇ ਆ, ਤਾਂ ਕਰਕੇ ਗੁਰੂ ਤੋਂ ਦੂਰ ਹੋਈ ਜਾਂਦੇ ਆ। ਜੇ ਨਾਮ ਅਭਿਆਸ ਕਰਦੇ ਹਾਂ ਤੇ ਗੁਰੂ ਦੇ ਨੇੜੇ ਹੋ ਜਾਂਦੇ ਆ, ਜਾਂ ਨਾਮ ਦੀ ਪ੍ਰਤਾਪ ਨਾਲ ਗੁਰੂ ਨੇੜੇ ਹੋ ਜਾਂਦਾ। ਜੇ ਇਹ ਨਹੀਂ ਹੁੰਦਾ ਤੇ ਫਿਰ ਦੂਰੀ ਹੋਰ ਵੱਧਦੀ ਜਾਂਦੀ ਹੈ। ਭਗਤਾ ਤੈ ਸਹਿ ਸਾਰੀ ਆ, ਜੋੜ ਕਦੇ ਨਾ ਆਇਆ। ਭਗਤ ਗੁਰੂ ਵੱਲ ਨੂੰ ਤੇ ਦਰਗਾਹ ਵੱਲ ਨੂੰ ਤੇ ਸੁੱਖ ਵੱਲ ਨੂੰ ਤੁਰਿਆ ਹੋਇਆ, ਸੰਸਾਰੀ ਲੋਕ ਪਾਪ ਕਰਦੇ ਕਰਦੇ ਹੋਰ ਪਾਸੇ ਤੁਰੇ ਹੋਏ ਆ, ਤੇ ਇਹਨਾਂ ਦੀ ਦੂਰੀ ਰੋਜ਼ ਰੋਜ਼ ਵੱਧਦੀ ਹੈ। ਭਗਤਾ ਤੈ ਸਹਿ ਸਾਰੀ ਆ, ਜੋੜ ਕਦੇ ਨਾ ਆਇਆ, ਜੋੜ ਆਉਂਦਾ ਨਹੀਂ ਹੈ, ਜੋੜ ਵੱਧਦਾ, ਹੋਰ ਦੂਰੀਆਂ ਪੈਂਦੀਆਂ ਨੇ। ਇਸ ਵਾਸਤੇ ਜੇ ਮਾਰਗ ਪੰਡਿਤ ਗਏ ਪਾਛੈ ਪਰਾ ਬਹੀਰ, ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਇਹ ਔਕਟ ਘਾਟੀ ਆ, ਇੱਧਰ ਨੂੰ ਤੁਰ ਕੇ ਆਉਣਾ ਔਖਾ, ਨਾਚ ਗਾਣਾ ਵੇਖਣਾ, ਵਿਆਹ ਦੇਖਣਾ, ਹੋਰ ਦੁਨੀਆਂ ਦੇ ਕੰਮ ਕਰਨੇ ਤੇ ਸਭ ਲੋਕ ਭੱਜਦੇ ਆ, ਪਰ ਧਰਮ ਅਸਥਾਨਾਂ ਤੇ ਆਉਣਾ ਤੇ ਇੱਥੇ ਆ ਕੇ ਬੈਠਣਾ, ਥੋੜਾ ਚਿਰ ਜਪ ਤਪ ਕਰਨਾ ਸੁਣਨਾ, ਇਹ ਔਖਾ ਆ, ਤੇ ਇਹ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਉਂਦਾ ਜਿਹਦੇ ਬਹੁਤ ਉੱਤਮ ਭਾਗ ਹੋਣ, ਜਿਹਦੇ ਤੇ ਗੁਰੂ ਦੀ ਅਪਾਰ ਹੀ ਬਖਸ਼ਿਸ਼ ਹੋਏ ਨਾ, ਤੇ ਇੱਥੇ ਵੀ ਲੋਕ ਆਉਂਦੇ ਆ ਦਰਸ਼ਨ ਮੇਲਾ ਕਰਨ, ਪਰ ਉਹ ਹੋਰ ਥਾਵਾਂ ਤੇ ਵੇਖ ਕੇ ਤੁਰ ਫਿਰ ਕੇ ਬੈਠ ਕੇ ਗੱਲਾਂ ਕਰਕੇ ਚਲੇ ਜਾਂਦੇ ਆ, ਪਰ ਇੱਥੇ ਉਹ ਆਉਂਦਾ ਜਿਹਦੇ ਬਹੁਤ ਉੱਤਮ ਭਾਗ ਹੋਣ, ਜਿਹਦੇ ਤੇ ਗੁਰੂ ਦੀ ਅਪਾਰ ਹੀ ਬਖਸ਼ਿਸ਼ ਹੋਏ, ਕੋਈ ਪੁੰਨ ਕਰਮ ਅੱਗੇ ਆਇਆ ਹੋਵੇ, ਕਿਸੇ ਸਮੇਂ ਦਾ ਪੁੰਨ ਕਰਮ ਅੱਗੇ ਆਇਆ ਹੋਵੇ, ਉਹ ਇੱਥੇ ਆਉਂਦਾ ਤੇ ਇੱਥੇ ਆ ਕੇ ਫਿਰ ਉਹ ਸਤਿਗੁਰਾਂ ਦਾ ਜਸ ਸੁਣਦਾ, ਤੇ ਸਤਿਗੁਰਾਂ ਦਾ ਜਸ ਸੁਣ ਕੇ ਉਹਨੂੰ ਫਿਰ ਪਤਾ ਲੱਗਦਾ ਕਿ ਨਾਮ ਵੀ ਜਪਣਾ, ਤੇ ਫਿਰ ਇੱਥੋਂ ਨਾਮ ਲੈ ਕੇ ਫਿਰ ਉਹ ਜਦੋਂ ਨਾਮ ਦਾ ਅਭਿਆਸ ਕਰਦਾ ਤੇ ਉਹਦੀ ਤੇ ਮੁਕਤੀ ਹੁੰਦੀ ਆ, ਉਹਦਾ ਤੇ ਜਨਮ ਮਰਨ ਕੱਟਿਆ ਜਾਂਦਾ, ਉਹਦੇ ਕੁਟੁੰਬ ਦੇ ਜੀਆਂ ਦਾ ਵੀ ਕੱਟਿਆ ਜਾਂਦਾ, ਉਹਦੇ ਸੰਗੀਆਂ ਸਾਥੀਆਂ ਦਾ ਵੀ ਕੱਟਿਆ ਜਾਂਦਾ, ਤੇ ਸਤਿਗੁਰਾਂ ਗੁਰਬਾਣੀ ਵਿੱਚ ਲਿਖਿਆ, ਕੋਈ ਗਾਵੈ ਕੋ ਸੁਣੈ ਕੋ ਉਚਰ ਸੁਣਾਵੈ, ਜਨਮ ਜਨਮ ਮਲ ਉਤਰੈ ਮਨ ਚਿੰਦਿਆ ਪਾਵੈ, ਆਵਣ ਜਾਣਾ ਮੇਟੀਐ ਪ੍ਰਭ ਕੇ ਗੁਣ ਗਾਵੈ, ਆਪ ਤਰਹਿ ਸੰਗੀ ਤਰਾਹੈ ਸਭ ਕੁਟੁੰਬ ਤਰਾਵੈ, ਸਾਰਾ ਕੁਟੁੰਬ ਸਾਰੀਆਂ ਕੁਲਾਂ ਉਹਦੀਆਂ ਤਰ ਸਕਦੀਆਂ, ਜਿਹੜਾ ਬੰਦਾ ਇੱਥੇ ਨਾਮ ਦਾ ਅਭਿਆਸ ਕਰਦਾ, ਜਿਹੜਾ ਬੰਦਾ ਜ਼ਿੰਦਗੀ ਦਾ ਕੁਛ ਸਮਾਂ ਇੱਥੇ ਕੱਢਦਾ, ਉਹਦੀਆਂ ਕੁਲਾਂ ਤਰ ਜਾਣਗੀਆਂ, ਉਹ ਆਪ ਸੁਖੀ ਹੋ ਜਾਏਗਾ, ਉਹਦੇ ਸੰਗੀ ਸਾਥੀ ਸੁਖੀ ਹੋ ਜਾਣਗੇ। ਤੇ ਸਤਿਗੁਰ ਸੱਚੇ ਪਾਤਸ਼ਾਹ ਇਹ ਗੱਲ ਇਹਨਾਂ ਸ਼ੇਰਾਂ ਨੂੰ ਦੱਸ ਰਹੇ ਆ ਕਿ ਤੁਸੀਂ ਹੁਣ ਸਾਡਾ ਦਰਸ਼ਨ ਕੀਤਾ, ਗੁਰੂ ਨਾਨਕ ਦਾ ਦਰਸ਼ਨ ਕੀਤਾ, ਤੇ ਤੁਹਾਨੂੰ ਹੁਣ ਸ਼ੇਰ ਵਾਲੀ ਜੂਨੀ ਕੱਟੀ ਜਾਏਗੀ, ਮਨੁੱਖਾ ਦੇਈ ਮਿਲੇਗੀ, ਨਾਮ ਅਭਿਆਸ ਕਰੋਗੇ ਤੇ ਤੁਸੀਂ ਵੀ ਤਰ ਜਾਓਗੇ, ਤੁਹਾਡੇ ਸੰਗੀ ਸਾਥੀ ਵੀ ਤਰ ਜਾਣਗੇ। ਸ਼ਬਦ ਅਭਿਆਸ ਕਰੋਗੇ ਜਬ ਹੀ ਤਨ ਹੰਤਾ ਛੋਟ ਹੈ ਗਤ ਤਬੀ, ਤੇ ਜਿਹੜਾ ਤੁਹਾਨੂੰ ਡਰ ਲੱਗਿਆ ਰਹਿੰਦਾ ਨਾ ਕਿਤੇ ਮਰ ਨਾ ਜਾਈਏ, ਤੇ ਤੁਹਾਡੀ ਗਤੀ ਹੋ ਜਾਏਗੀ, ਮੁਕਤੀ ਹੋ ਜਾਏਗੀ, ਤੇ ਇਹ ਡਰ ਫਿਰ ਖਤਮ ਹੋ ਜਾਏਗਾ। ਹਸ ਕਹਿ ਵਿਦਾ ਹੋਏ ਜਗ ਸਾਈ, ਏਦਾਂ ਕਹਿ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਕੋਲੋਂ ਵਿਦਾ ਹੋਏ। ਗਮਨੇ ਨਗਰ ਹੋ ਤੋ ਜੇ ਥਾਈ, ਉਥੋਂ ਸੱਚੇ ਪਾਤਸ਼ਾਹ ਕਿਸੇ ਹੋਰ ਨਗਰ ਵਿੱਚ ਚਲੇ ਗਏ। ਭੈਣੀ ਸਾਹਿਬ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ, ਇਹ ਚੌਰ ਛਤਰ, ਇਹ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਆਸਣ, ਇੱਥੇ ਸਤਿਗੁਰ ਸੱਚੇ ਪਾਤਸ਼ਾਹ ਦੀ ਉਹ ਜੋਤ ਜਿਸ ਸਰੀਰ ਵਿੱਚ ਆ, ਉਹ ਜੋਤ ਇੱਥੇ ਆ ਕੇ ਉਹ ਸਰੀਰ ਇੱਥੇ ਬੈਠਦੇ, ਜਦੋਂ ਗੁਰੂ ਨਾਨਕ ਦੇ ਆਉਣ ਦਾ ਇੰਨਾ ਫਲ ਇੱਥੇ ਲਿਖਿਆ, ਸ੍ਰੀ ਅੰਮ੍ਰਿਤਸਰ ਤੋਂ ਇਹ ਪੋਥੀਆਂ ਛਪਦੀਆਂ, ਉਥੋਂ ਆਉਣ ਦਾ ਇੰਨਾ ਫਲ ਲਿਖਿਆ ਕਿ ਜੇ ਪਸ਼ੂ ਵੀ ਗੁਰੂ ਦਾ ਦਰਸ਼ਨ ਕਰਦਾ ਤੇ ਉਹਦੀ ਵੀ ਮੁਕਤੀ ਹੋ ਜਾਂਦੀ ਹੈ, ਉਹਦੀ ਵੀ ਜੂਨਾਂ ਕੱਟੀਆਂ ਜਾਂਦੀਆਂ। ਤੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਚੋਂ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੇ ਹੈ ਸੁਣਤੇ ਉਧਰੇ ਹੈ ਬਿਨਸੇ ਪਾਪ ਕਨੇਰੇ। ਗਾਉਣ ਵਾਲਿਆਂ ਦਾ ਉਧਾਰ ਅਵੱਚ ਹੁੰਦਾ, ਸੁਣਨ ਵਾਲਿਆਂ ਦਾ ਵੀ ਉਧਾਰ ਹੋ ਜਾਂਦਾ ਤੇ ਉਹਨਾਂ ਦੇ ਅਨੇਕਾਂ ਹੀ ਪਾਪ ਬਿਨਸੇ ਪਾਪ ਨਾਸ਼ ਹੋ ਜਾਂਦੇ ਆ। ਕਿੰਨੇ ਕਹਿੰਦੇ ਕਿੰਨੇ ਕਹਿੰਦੇ ਕਨੇਰੇ, ਬਹੁਤ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਬਿਨਸੇ ਪਾਪ ਕਨੇਰੇ। ਪਰ ਕਿੰਨਾ ਦਾ ਕਹਿੰਦੇ ਜਿਹੜੇ ਰਾਗ ਵਿੱਚ ਗੁਰਬਾਣੀ ਸੁਣਦੇ ਆ, ਫਿਲਮੀ ਟੂਨਾਂ ਤੇ ਨਹੀਂ, ਹੋਰ ਲਿਆਂ ਤੇ ਨਹੀਂ, ਸੱਭਿਆਚਾਰ ਗੀਤਾਂ ਦੀਆਂ ਲਿਆਂ ਸੁਣ ਕੇ ਨਹੀਂ, ਗੁਰਬਾਣੀ ਦੇ ਸ਼ਬਦ ਰਾਗਾਂ ਵਿੱਚ ਜੇ ਸੁਣੇ ਜਾਂਦੇ ਤੇ ਤਾਂ ਉਧਾਰ ਹੋਏਗਾ, ਨਹੀਂ ਤੇ ਨਹੀਂ ਹੋਏਗਾ। ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਗ ਵਿੱਚ ਸ਼ਬਦ ਸੁਣਾਉਂਦੇ ਸੀ। ਰਾਗ ਦੇ ਵਿੱਚ ਸ਼ਬਦ ਸੁਣਨਾ ਇਹ ਨਾਮ ਧਾਰੀਆਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਮੋਤੀ ਦਾਨ ਕੀਤੇ ਆ ਉਹਨਾਂ ਨੂੰ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਤੇ ਇਹ ਬਚਨ ਕੀਤਾ ਕਿ ਤੁਹਾਨੂੰ ਰਾਗ ਦਾ ਸ਼ਬਦ ਸੁਣ ਕੇ ਤੁਹਾਡੀ ਹੁਣ ਇਹ ਸ਼ੇਰ ਜੂਨੀ ਕੱਟੀ, ਹੁਣ ਮਨੁੱਖਾ ਦੇਈ ਮਿਲੇਗੀ, ਨਾਮ ਅਭਿਆਸ ਕਰੋਗੇ ਤੇ ਫਿਰ ਭਵਨ ਸਾਗਰ ਤੋਂ ਪਾਰ ਹੋਵੋਗੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੰਗਲਾਂ ਬੇਲਿਆਂ ਵਿੱਚ ਤਾਂ ਜਾ ਕੇ ਸੁਣਾਉਂਦੇ ਸੀ ਭੂਤਾਂ ਪ੍ਰੇਤਾਂ ਨੂੰ। ਉੱਥੇ ਜਿਹੜੇ ਪੰਛੀ ਬਣੇ ਹੋਏ ਸੀ, ਉੱਲੂ, ਚਿੜਕਾਂ, ਹੋਰ ਜਾਨਵਰ, ਚਮਗਿੱਦੜ, ਹੋਰ ਜਾਨਵਰ ਤੁਰਨ ਫਿਰਨ ਵਾਲੇ, ਕੀੜੇ ਮਕੌੜੇ, ਉਹਨਾਂ ਨੂੰ ਸੁਣਾ ਸੁਣਾ ਕੇ ਰਾਗ ਦਾ ਸ਼ਬਦ, ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ, ਪੱਥਰਾਂ ਨੂੰ ਸੁਣਾ ਸੁਣਾ ਕੇ ਰਾਗ ਦਾ ਸ਼ਬਦ ਮਨੁੱਖਾ ਜੂਨੀਆਂ ਵਿੱਚ ਸੱਚੇ ਪਾਤਸ਼ਾਹ ਲਿਆਂਦਾ। ਪਾਹਨ ਪਾਰਿਓ ਤਾਰੇ, ਨਾਨਕ ਦਾਸ ਤੇਰੀ ਸਰਣਾਈ, ਹੇ ਨਾਨਕ ਸੱਚੇ ਪਾਤਸ਼ਾਹ ਅਸੀਂ ਦਾਸ ਤੇਰੀ ਸਰਣਾਈ ਸਰਣ ਆਏ ਆ, ਸਦਾ ਸਦਾ ਬਲਿਹਾਰ ਜਾਈਏ ਇਸ ਸਤਿਗੁਰੂ ਤੋਂ, ਜਿਹੜਾ ਏਦਾਂ ਪਾਪ ਕੱਟਦਾ ਦੁਨੀਆਂ ਦੇ, ਏਦਾਂ ਕਰਮ ਕੱਟਦਾ, ਜਿਹੜਾ ਏਦਾਂ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਲੋਕ ਪ੍ਰਲੋਕ ਸਵਾਰਦਾ, ਜਿਹੜਾ ਏਦਾਂ ਰਾਕਸ਼ਾਂ ਤੋਂ ਦੇਵਤੇ ਬਣਾਉਂਦਾ, ਐਸੇ ਗੁਰੂ ਨਾਨਕ ਦੇ, ਗੁਰੂ ਨਾਨਕ ਦੀ ਉਸ ਜੋਤੀ ਤੇ, ਉਸ ਜਾਮੇ ਤੇ ਬਲਿਹਾਰ ਜਾਈਏ। ਭਾਈ ਜੀ ਇਸ ਤਰ੍ਹਾਂ ਲਿਖਦੇ ਆ ਕਿ ਇੱਕ ਨਗਰ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਿਰ ਗਏ, ਬੈਸ ਵੈਰ ਸਮੀਪ ਸੋ ਪੁਰਕੈ, ਪਰ ਪਿੰਡ ਵਿੱਚ ਨਹੀਂ ਵੜੇ, ਪਿੰਡ ਦੇ ਬਾਹਰ ਹੀ ਨੇੜੇ ਜੇ ਕਿਤੇ ਕਿਸੇ ਪਾਸੇ ਬੈਠ ਗਏ। ਨਰ ਆਏ ਦਸ਼ਤ ਗੁਰ ਕੇ, ਪਿੰਡ ਦੇ ਲੋਕ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਕਹਿਣ ਲੱਗੇ ਤੁਮ ਕੇ ਬਿਦ ਆਏ, ਕਹਿੰਦੇ ਸਾਡੇ ਦੇਸ਼ ਦੇ ਲੋਕ ਤੇ ਤੁਸੀਂ ਨਹੀਂ ਹੈਗੇ, ਤੇ ਤੁਸੀਂ ਕੌਣ ਆ ਤੇ ਕਿਹੜੇ ਤਰੀਕੇ ਨਾਲ ਇੱਥੇ ਆ ਗਏ ਆ? ਕਿਨੂੰ ਸਿੰਘਨ ਮਗਨ ਮੈਂ ਖਾਏ, ਤੇ ਜਿਹੜੇ ਰਸਤੇ ਦੀ ਤੁਸੀਂ ਆਏ ਆ ਇੱਥੇ ਤੇ ਕਰੋੜਾਂ ਹੀ ਸ਼ੇਰ ਰਹਿੰਦੇ ਆ, ਤੇ ਤੁਹਾਨੂੰ ਸ਼ੇਰਾਂ ਨੇ ਖਾਧਾ ਨਹੀਂ ਰਾਹ ਚ? ਕਿਨੂੰ ਸਿੰਘ ਨਮਕ ਮੈਂ ਖਾਏ, ਕਿਸੇ ਸ਼ੇਰ ਨੇ ਤੁਹਾਨੂੰ ਖਾਧਾ ਨਹੀਂ ਰਸਤੇ ਵਿੱਚ? ਸੌ ਯੋਜਨ ਲਓ ਪਸ ਨਰ ਕੋ, ਕਹਿੰਦੇ ਇਹਨਾਂ ਸ਼ੇਰਾਂ ਨੇ, ਕਰੋੜਾਂ ਹੀ ਸ਼ੇਰਾਂ ਨੇ, ਸੌ ਸੌ ਯੋਜਨ ਤੱਕ ਕੋਈ ਪਸ਼ੂ ਨਹੀਂ ਰਹਿਣ ਦਿੱਤਾ, ਸਭ ਨੂੰ ਖਾ ਗਏ ਆ, ਤੇ ਤੁਸੀਂ ਇਹਨਾਂ ਦੇ ਵਿੱਚ ਦੀ ਕਿੱਦਾਂ ਆ ਗਏ ਇਸ ਰਸਤੇ? ਛੋੜਿਓ ਕੁਛ ਨਾ ਖਾਏ ਗੇ ਸੋ, ਕੋਈ ਪ੍ਰਕਾਰ ਦਾ ਜਾਨਵਰ ਨਹੀਂ ਛੱਡਿਆ, ਸਭ ਉਹ ਸ਼ੇਰ ਖਾ ਗਏ ਸਭ ਨੂੰ। ਹਮਨੇ ਨਗਰ ਪਾਏ ਗਿਰ ਉਪਰ, ਅਸੀਂ ਇਸ ਪਹਾੜ ਦੀ ਚੋਟੀ ਤੇ ਪਿੰਡ ਵਸਾਇਆ, ਨਗਰ ਵਸਾਇਆ, ਰਹਿਤ ਸੁਜਾਗ ਹੋਇਆ ਤੋਪਨ ਕੋ ਧਰ, ਤੇ ਅਸੀਂ ਦਿਨ ਰਾਤ ਜਾਗ ਕੇ ਰਹਿੰਦੇ ਹਾਂ, ਤੇ ਆ ਤੋਪਾਂ ਬੀੜੀਆਂ ਹੋਈਆਂ ਕਿ ਜਿਹੜਾ ਸ਼ੇਰ ਇੱਧਰ ਨੂੰ ਆਵੇ ਪਿੰਡ ਵੱਲ ਨੂੰ ਮਾਰ ਦੇਣਾ। ਜਬ ਆਵੇ ਛੋਡੇ ਇੱਕ ਬਾਰੇ, ਜਦੋਂ ਸਾਡੇ ਪਿੰਡ ਵੱਲ ਨੂੰ ਆਉਂਦੇ ਆ ਤੇ ਅਸੀਂ ਚਾਰ ਸਵੇਰੋ ਇਕੱਠੀਆਂ ਹੀ ਤੋਪਾਂ ਚਲਾਉਂਦੇ ਹਾਂ ਇੱਕੋ ਵਾਰੀ। ਤੈਨੂੰ ਕਹੋ ਮੋਰੇ ਗੋਲੀਆਂ ਮਾਰੇ, ਤੇ ਗੋਲੀਆਂ ਦੀ ਮਾਰ 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 ਕੇ ਉਹਨਾਂ ਨੂੰ ਪਿੰਡ ਵੱਲੋਂ ਆਉਣੋਂ ਮੋੜ ਦਿੰਦੇ ਆ। ਗੁਰੂ ਕਹੇ ਹਮ ਗੇ ਤਿੰਨ ਪਾਸਾ, ਤੇ ਗੁਰੂ ਨਾਨਕ ਦੇ ਪਾਸਾ ਕਹਿੰਦੇ ਅਸੀਂ ਉਹਨਾਂ ਸ਼ੇਰਾਂ ਕੋਲ ਜਾ ਕੇ ਆਏ ਆ। ਸੋ ਹਿੰਸਾ ਤੇ ਭੈ ਨਿਰਾਸਾ, ਉਹ ਹੁਣ ਹਿੰਸਾ ਤੋਂ ਨਿਰਾਸ ਹੋ ਗਿਆ, ਉਹ ਕਹਿੰਦੇ ਹੁਣ ਅਸੀਂ ਮਾਸ ਨਹੀਂ ਖਾਵਾਂਗੇ, ਜੀਆਂ ਨੂੰ ਨਹੀਂ ਮਾਰਾਂਗੇ। ਹਮ ਸਭ ਹੀ ਕੋ ਸਿੱਖ ਕਰ ਆਏ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਸਿੱਖ ਬਣਾ ਆਏ ਆ, ਹੁਣ ਉਹ ਮਾਸ ਨਹੀਂ ਖਾਣਗੇ, ਉਹ ਹੁਣ ਦੇਵਤੇ ਬਣਾ ਦਿੱਤੇ ਆ। ਕਿਤਕ ਕਾਲ ਮੈਂ ਸਭ ਮਰ ਜਾਏ, ਮੈਂ ਕਹਿੰਦਾ ਬੰਦਿਆਂ ਦੇ ਆਖਿਆ ਤੇ ਲੋਕ ਨਹੀਂ ਮਾਸ ਸ਼ਰਾਬ ਛੱਡਦੇ, ਤੇ ਗੁਰੂ ਤੇ ਉਹਨਾਂ ਸ਼ੇਰਾਂ ਨੂੰ ਸ਼ਰਾਬ ਮਾਸ ਖਾਣਾ ਛਡਾਏ। ਗੁਰੂ ਦੀ ਇਹ ਸ਼ਕਤੀ ਹੁੰਦੀ ਆ ਕਿ ਸਭ ਜੀਆਂ ਤੇ ਉਹਦੀ ਕਿਰਪਾ ਹੁੰਦੀ ਆ, ਸਭ ਜੀਆਂ ਨੂੰ ਸਮਤ ਮਿਲਦੀ ਆ, ਸਭ ਜੀ ਗੁਰੂ ਦਾ ਬਚਨ ਮੰਨਦੇ ਆ। ਸਮਾਂ ਸਮਾਪਤ ਆ, ਭਾਗਾਂ ਵਾਲੇ ਜੀ ਆ ਜਿਹੜੇ ਸਤਿਗੁਰਾਂ ਦਾ ਬਚਨ ਮੰਨ ਕੇ ਮਾਸ ਸ਼ਰਾਬ ਛੱਡ ਦਿੰਦੇ ਆ, ਇਸ਼ਨਾਨ ਪਾਣੀ ਕਰਕੇ ਆਪਣੀ ਕਿਰਤ ਕਰਕੇ, ਤੇ ਫਿਰ ਵੰਡ ਕੇ ਛਕਣਾ, ਗੁਰਦੁਆਰਿਆਂ ਚ ਦਾਨ ਦੇਣਾ, ਆਏ ਗਏ ਨੂੰ ਪ੍ਰਸ਼ਾਦਾ ਛਕਾਉਣਾ, ਤੇ ਫਿਰ ਆਪਣੀ ਕਿਰਤ ਕਰਕੇ ਛਕਣਾ ਤੇ ਨਾਮ ਜਪਣਾ ਤੇ ਗੁਰੂ ਦੀ ਰਜਾ ਵਿੱਚ ਰਹਿਣਾ। ਇਹਨਾਂ ਕੁਛ ਕਹਿ ਕੇ ਖਿਮਾ ਮੰਗਦਾ ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।